Shastruji. Satnam Shri Varguru. मैं मूर्ख की किस बात है कोट प्रणाली फरियाने गुरु नानक जिन सुनिया पिखिया गुरु नानक जिन सुनिया पिखिया ते फिर गुरभास न परिया रे बिंदिए सारे नाल नाल बोलने मन एकाग्र करन दा यतन करो सारे नाल नाल जपो मैं मूर्ख की केत बात है मैं मूर्ख की केत बात कोट प्रणाली फरियाने गुरु नानक जिन सुनिया पिखिया से फिर गुरभास न फरियाने अमल तुम्हें उजल करते हम निर्गुण तू दाता पढ़ो सर हम पहले तुम्हें उजल करते हम निर्गुण तू दाता हम मूर्ख तुम चतुर से आए सर्व कला का ज्ञान
सारी संगत
तो सर्व कला का तो सर्व कला का ज्ञान
माधो हम ऐसे तू ऐसा हम ऐसे तू संगत बोलो हम ऐसे
हम पापी तुम पाप खंडन निको ठाकुर देसा हम पापी तुम पाप खंडन निको ठाकुर तुम सब साजे साज निवाजे तुम सब साजे साज निवाजे तुम सब साजे साज निवाजे जियो पिंड दे प्राण
बोलो
जियो पिंड दे प्राण
निर्गुण हरे गुण निर्गुण
तुम दान दे हो मेहरबान
तुम कर हो भला हम भलो न जान तुम कर हो भला हम भलो न जान
तू सदा सदा दयाला तू सदा सदा दयाला सदा सदा दयाला
तुम सुखदाई पुरुष विधान तुम रखो अपने बाला तुम निधान अटल सुल्तान जी जनक सब जत कहो नानक हम एह हवाला राग संतन के पाछ राग संतन के पाछ राग संतन के पाछ
समा मिलिया है सतगुरु दे चरणा विच बैठण दा पूरा पूरा लाभ प्राप्त करना चाहिए और सदैये ये मन बिरतियां नु एकाग्र करके एक तक समाधिस्थ हो के बैठने का जतन करिए सुबेंती है जिन्ना फिर नाल नाल सिमरन हुंदा है अखां बंद करके चौंकड़े ला के ही बैठो ताई रस बनता है बिना एकाग्रता तो गल नहीं बनती ਜਦੋਂ ਨਾਲ ਨਾਲ ਜਪਾਂਗੇ ਤਾਂ ਹੀ ਰਸ ਬਣੇਗਾ ਦਰਸ਼ਕ ਨਹੀਂ ਬਣਨਾ ਸਰੋਤੇ ਬਣਨਾ ਹੈ ਦਰਸ਼ਕ ਹੁੰਦੇ ਨੇ ਜਿਹੜੇ ਵੇਖਣ ਆਉਂਦੇ ਆ ਸਰੋਤੇ ਜਿਹੜੇ ਰਸ ਲੈਂਦੇ ਨੇ ਸੋ ਇਸ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਨਾਲ ਨਾਲ ਜਪੋ ਕੋਈ ਰਸਨਾ ਵਾਣੀ ਮਾਰੇ ਸਾਰਿਆਂ ਨੇ ਕਿਰਪਾ ਕਰਨੀ ਹੈ ਤੇ ਨਾਲ ਨਾਲ ਸਿਮਰਨ ਵਿੱਚ ਵੀ ਹਾਜ਼ਰੀ ਕਰਨੀ ਸਾਰੇ ਬੋਲਿਓ ਨਾਲ
ਐਸੇ ਤੂੰ ਐਸਾ हम ऐसे तू ऐसा मधु हम ऐसे तू ऐसा मधु हम ऐसे
ਗੱਜ ਕੇ ਭੈਣਾ
ਹਮ ਐਸੇ ਤੂੰ ਐਸਾ ਮਧੁ ਹਮ ਐਸੇ ਮਧੁ ਹਮ ਐਸੇ
ਭੈਣਾ
ਹਮ ਮੇਲੇ ਤੁਮ ਉਜਲ ਕਰਤੇ ਹਮ ਮੇਲੇ ਤੁਮ ਉਜਲ ਕਰਤੇ
ਹਮ ਮੇਲੇ ਤੁਮ ਉਜਲ ਕਰਤੇ ਹਮ ਮੇਲੇ ਤੁਮ ਉਜਲ
ਕਰਤੇ ਭੈਣੋ
ਹਮ ਮੇਲੇ ਤੁਮ ਹਮ ਨਿਰਗੁਣ ਤੂੰ ਦਾਤਾ ਮਾਧੁ ਹਮ ਐਸੇ ਹਮ ਐਸੇ ਤੂੰ ਐਸਾ ਮਾਧੁ ਹਮ ਐਸੇ
ਬੇਨਤੀ ਸਾਰੇ ਜਪੋ ساری سنگت بول لو سنگت سنگت کرپا کرو کوئی وانجا نہ رہے گرو 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 Hare Guru Hare Guru Hare Guru Hare Guru Hare Guru Hare Guru Hare Japo Hare Guru Hare Guru Hare Guru ਕੋਈ ਵਾਂਝਾ ਨਾ ਰਹੇ ਹਰੇ ਰਾਹ ਲਈਏ ਹਰ ਦੋ ਹਰ ਦੋ ਹਰ ਦੋ ਹਰ ਦੋ ਹਰ ਦੋ Thank you.
I do. ਅਸੀਂ ਤੜੀਆਂ ਜਿਉਂ ਹੋਵੇ ਸਾਗਰ ਸਿਉਂਵੇ ਅਸੀਂ ਤੜੀਆਂ ਕਿਉਂ ਹੋਵੇ ਸਾਗਰ ਸਿਉਂਵੇ
ਹੋ ਸਾਹਿਬ ਸਿਉਂਵੇ Why do?
ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੇ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਨੂੰ ਭਰਨ ਵਾਸਤੇ ਪੁੱਜੇ ਹਾਂ। ਸਾਰੇ ਰਸਨਾ ਪਾਠ ਕਰੋ। ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਸਤਿ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ। ਜਿਹੜੀ ਸੰਗਤ ਆ ਰਹੀ ਹੈ ਸਭ ਨੂੰ ਬੇਨਤੀ ਹੈ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ, ਭਾਵੇਂ ਪੂਰਾ ਪੰਡਾਲ ਭਰ ਗਿਆ, ਜਿਹੜੇ ਲੇਟ ਆ ਰਹੇ ਨੇ ਬੈਠਣਾ ਵੀ ਫਿਰ ਪਿੱਛੇ ਪਏਗਾ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੀ ਜਾਈਏ। ਗੁਰੂ ਦਾ ਉਪਦੇਸ਼ ਸਾਡੇ ਗਾਉਣ ਵਾਲੇ ਜਾਂ ਸਾਡੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਵਸ ਜਾਏ, ਇਸੇ ਕਰਕੇ ਆਪਾਂ ਸਾਰੇ ਰਲ ਮਿਲ ਬੈਠਦੇ ਹਾਂ, ਹਰ ਜਸ ਕਰਦੇ ਹਾਂ, ਕਿਉਂਕਿ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇ। ਇਹ ਸਾਡਾ ਸੰਗੀ ਹੈ, ਇਸੇ ਨੇ ਸਾਨੂੰ ਸ਼ਾਂਤ ਕਰ ਦੇਣਾ ਹੈ, ਸਦੀਵੀ ਸੁੱਖ ਦੇਣਾ ਹੈ, ਮਨ ਦੀ ਭਟਕਣਾ ਮੁੱਕ ਜਾਏਗੀ, ਤਪਸ਼ ਖਤਮ ਹੋ ਜਾਏਗੀ। ਸਾਡਾ ਸੰਗੀ ਹੈ, ਇਹ ਸਾਨੂੰ ਸੁੱਖ ਦਿੰਦਾ ਹੈ। ਨਾਮ ਸਾਡੇ ਸੰਗ ਹੋਵੇ, ਛੱਤਰੀ 'ਚ ਰਹਿੰਦੇ ਹੋਈਏ ਤਾਂ ਵੀ ਮੌਜਾਂ, ਤਾਂ ਵੀ ਮਸਤੀ, ਤਾਂ ਵੀ ਖੇੜਾ, ਤਾਂ ਵੀ ਚਾਓ ਚੜਿਆ ਰਹੇਗਾ। ਨਾਮ ਸੰਗੀ ਨਹੀਂ, ਹਰ ਜਸ ਜਿਨ੍ਹਾਂ ਦਾ ਸੰਗੀ ਨਹੀਂ, ਉਹ ਮਹਿਲਾਂ ਵਿੱਚ ਵੀ ਰੋਂਦੇ ਹੀ ਰਹਿਣਗੇ, ਤੜਫਦੇ ਹੀ ਰਹਿਣਗੇ। ਸ਼ਾਂਤੀ ਕੋਈ ਨਹੀਂ ਆਏਗੀ, ਟਿਕਾ ਕੋਈ ਨਹੀਂ ਆਏਗਾ, ਆਨੰਦ ਕੋਈ ਨਹੀਂ ਹੋਏਗਾ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ, ਤੇਰੇ ਸਾਡਾ ਸੰਗੀ ਹੈ, ਸੰਗੀ ਹਰ ਥਾਂ ਤੇ, ਇੱਥੇ ਹੀ ਨਹੀਂ ਜਿਵੇਂ ਇੱਥੇ ਬੈਠੇ ਹਾਂ ਤੇ ਇੱਥੇ ਸਾਡਾ ਸੰਗੀ ਹੈ, ਸ਼ਾਂਤੀ ਮਿਲ ਰਹੀ, ਘਰ ਗਏ ਤੜਫਦੇ ਰਹੇ, ਇੱਥੇ ਸਦਾ ਸਤਿਗੁਰੂ ਅੰਗ ਸੰਗ ਨੇ। ਸਤਿਗੁਰੂ ਦਾ ਅੰਗ ਸੰਗ ਹੋਣਾ ਮਤਲਬ ਸਤਿਗੁਰ ਦੀ ਸਿੱਖਿਆ ਦਿੱਤੀ ਹੋਈ। ਮਾਪੇ ਸਰੀਰ ਕਰਕੇ ਚਲੇ ਜਾਂਦੇ ਨੇ ਪਰ ਉਹਨਾਂ ਦੀ ਦਿੱਤੀ ਸਿੱਖਿਆ ਥੋੜਾ ਭੁੱਲਦੀ ਹੈ, ਉਹ ਤੇ ਸਦਾ ਹੀ ਨਾਲ ਰਹਿੰਦੀ। ਸਤਿਗੁਰੂ ਦਾ ਅੰਗ ਸੰਗ ਰਹਿਣਾ ਕੀ ਹੁੰਦਾ ਹੈ? ਸਤਿਗੁਰ ਜੀ ਦੀ ਸਿੱਖਿਆ ਸਾਡੇ ਅੰਗ ਸੰਗ ਰਵੇ, ਤੇ ਜਿਹਨੂੰ ਸਤਿਗੁਰੂ ਦੀ ਸਿੱਖਿਆ ਯਾਦ ਰਹੇਗੀ ਉਹ ਮਸਤ ਰਹੇਗਾ, ਉਹ ਮੌਜ 'ਚ ਰਹੇਗਾ, ਉਹ ਆਨੰਦ 'ਚ ਰਹੇਗਾ, ਉਹ ਕਦੇ ਦੁਖੀ ਨਹੀਂ ਹੁੰਦਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਦ੍ਰਿੜਤਾ 'ਚ ਰਹੇਗਾ, ਕਿਉਂਕਿ ਸਤਿਗੁਰੂ ਜੀ ਦੀ ਸਿੱਖਿਆ ਉਹਦੇ ਕੋਲ ਹੈ। ਹਰ ਪਲ ਹਰ ਸਮੇਂ ਉਹ ਸਤਿਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੈ, ਸਤਿਗੁਰੂ ਦੇ ਬਚਨ ਉਹਦੀ ਅਗਵਾਈ ਕਰਦੇ ਨੇ, ਸਤਿਗੁਰੂ ਦੇ ਬੋਲ, ਸਤਿਗੁਰ ਦੀ ਬਾਣੀ ਉਹਦੀ ਅਗਵਾਈ ਕਰਦੀ ਹੈ। ਅੱਜ ਮੈਨੂੰ ਇੱਕ ਫੋਨ ਆਇਆ ਅਮੈਰੀਕਾ ਤੋਂ, ਮੈਂ ਗੱਡੀ 'ਚ ਆ ਰਿਹਾ ਸੀ ਜਦੋਂ, ਉਹ ਕਹਿੰਦੇ ਬਾਬਾ ਜੀ ਤੁਸੀਂ ਆਓਗੇ ਜਦੋਂ ਕਦੇ ਅਮੈਰੀਕਾ, ਤੇ ਸਾਡੇ ਲਈ ਕੋਈ ਨਾ ਹੇਮਕੁੰਡ ਸਾਹਿਬ ਦੀ ਜਾਂ ਹਜ਼ੂਰ ਸਾਹਿਬ ਦੀ ਜਾਂ ਅੰਮ੍ਰਿਤਸਰ ਦੀ ਕੋਈ ਨਿਸ਼ਾਨੀ ਲੈ ਕੇ ਆਇਓ, ਮੈਨੂੰ ਕਹਿੰਦੇ। ਮੈਂ ਪਹਿਲੀ ਵਾਰੀ ਕੋਈ ਸੀ ਏਦਾਂ, ਵੈਸੇ ਤੇ ਕੋਈ ਏਦਾਂ ਦੀ ਗੱਲ ਕਹਿੰਦਾ ਹੀ ਨਹੀਂ ਵੀ ਕੋਈ ਨਿਸ਼ਾਨੀ ਲੈ ਕੇ ਆਇਓ ਸਾਡੇ ਲਈ, ਪਰ ਚਲੋ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਮਾਤਾ ਜੀ ਸਾਡੇ ਸਤਿਗੁਰਾਂ ਦੀ ਨਿਸ਼ਾਨੀ ਸਾਡੇ ਕੋਲ ਸਤਿਗੁਰੂ ਜੀ ਦੀ ਬਾਣੀ, ਤੇ ਉਹਨੂੰ ਸਾਂਭ ਕੇ ਰੱਖੋ ਆਪਣੇ ਹਿਰਦੇ 'ਚ, ਏਡੂ ਵੱਡੀ ਨਿਸ਼ਾਨੀ ਕੀ ਹੋਏਗੀ? ਜੋ ਨਿਸ਼ਾਨੀ ਸਿੱਖਾਂ ਕੋਲ ਹੈ, ਮਾਫ ਕਰ ਦਿਓ, ਉਹ ਕਿਸੇ ਕੋਲ ਵੀ ਇਹ ਸਚਾਈ। ਜੋ ਸਾਡੇ ਕੋਲ ਸਤਿਗੁਰੂ ਜੀ ਦੇ ਬਚਨ ਨੇ, ਸਤਿਗੁਰੂ ਦੇ ਬੋਲ ਨੇ, ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ ਨਿਧਾਨਾ, ਇਹ ਖਜ਼ਾਨਾ ਖੋਲ ਕੇ ਤੇ ਵੇਖੀਏ ਇਹ ਕੀ ਸੁਨੇਹੇ ਦਿੰਦੇ ਨੇ ਸਤਿਗੁਰੂ, ਤੇ ਸਾਡੇ ਤੇ ਉਹਨਾਂ ਨਿਸ਼ਾਨੀਆਂ ਨੂੰ, ਉਹਨਾਂ ਬੋਲਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰਾ ਰੂਪ ਜਾਣੋ, ਮੇਰਾ ਹੀ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਿੱਥੇ ਅਗਵਾਈ ਨਹੀਂ ਕਰਦੀ ਪਿਆਰੇ। ਉਹ ਗੱਲ ਵੱਖਰੀ ਹੈ ਵੀ ਕਦੇ ਵੇਖਦੇ ਹੀ ਨਹੀਂ, ਕਦੇ ਪੜ੍ਹਦੇ ਹੀ ਨਹੀਂ। ਸੌ ਖੰਡ ਪਾਠ ਹੋ ਰਿਹਾ, ਸੁਣਨ ਵਾਲਾ ਸੌ ਨਹੀਂ, ਚਾਹੀਦਾ ਇਹ ਸੀ ਖੰਡ ਪਾਠ ਇੱਕ ਚੱਲੇ ਤੇ ਸੌ ਬਹਿ ਕੇ ਸੁਣੇ, ਚਾਹੀਦਾ ਇਹ ਸੀ ਵੀ ਸੌ ਬਹਿ ਕੇ ਸੁਣੇ। ਅਸੀਂ ਚਾਹ ਨਾਲ ਕਹੀਏ ਵੀ ਸਾਡੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਤੇ ਸੌ ਬੰਦਾ ਬਹਿ ਕੇ ਸੁਣਦਾ, ਸੌ ਉੱਠ ਜਾਣ ਫਿਰ ਨਵਾਂ ਸੌ ਬਹਿ ਜਾਏ, ਫਿਰ ਉਹ ਸੌ ਉੱਠ ਜਾਏ ਫਿਰ ਹੋਰ ਨਵਾਂ ਸੌ ਬਹਿ ਜਾਏ। ਪੰਜ ਸੌ ਹੋ ਗਿਆ ਨਾ, ਰੌਲਾ ਬਦਲਦੀਆਂ ਨੇ, ਜਿਵੇਂ ਪੰਜ ਸੌ ਬੰਦਾ ਹੋ ਗਿਆ ਨਾ, ਪੰਜ ਸੌ ਦਾ ਪ੍ਰਬੰਧ ਕਰੋ ਪਹਿਲਾਂ, ਫਿਰ ਸਤਿਗੁਰੂ ਆਉਣਗੇ, ਫਿਰ ਬੋਲਣਗੇ, ਫਿਰ ਦੋ ਘੰਟੇ ਕੋਈ ਸੁਣੇ, ਫਿਰ ਦੂਜਾ ਦੋ ਘੰਟੇ ਬਦਲ ਬਦਲ ਕੇ ਬਹਿਣ, ਤੇ ਚਾਹ ਨਾਲ ਕਹੀਏ ਜਦੋਂ ਸਾਡੇ ਸਤਿਗੁਰੂ ਬੋਲੇ ਤੇ ਪੰਜ ਸੌ ਨੇ ਲਗਾਤਾਰ ਸੁਣਿਆ, ਸੁਣਾ ਸੌ ਰਿਹਾ, ਬੋਲ ਸੁਣ ਇੱਕ ਵੀ ਨਹੀਂ ਰਿਹਾ, ਸੁਣਾ ਰਿਹਾ ਸੌ ਸੌ ਸਤਿਗੁਰੂ ਬੋਲ ਰਹੇ ਨੇ। ਸ਼ਬਦ ਕਿੱਦਾਂ ਦਾ ਲੱਗਦਾ ਵੇਖੋ, ਕਿੱਦਾਂ ਦਾ ਲੱਗਦਾ ਸ਼ਬਦ ਹੈ। ਇਹ ਕਿਵੇਂ ਕਹਾਂਗੇ 25 ਗੁਰੂ ਗ੍ਰੰਥ ਸਾਹਿਬ ਬੋਲ ਰਹੇ ਨੇ, ਕਿਵੇਂ ਦੀ ਲੱਗਦੀ ਹੈ ਗੱਲ? ਗੁਰੂ ਦੇਖ ਕੇ ਸਰ, ਗੁਰੂ 25 ਥੋੜਾ, ਗੁਰੂ ਦੇਖ ਕੇ ਗੁਰੂ ਗ੍ਰੰਥ ਸਾਹਿਬ। ਹਾਂ, ਜਦੋਂ ਇੱਕ ਬੋਲ ਰਹੇ ਨੇ, ਮਾਲਕ ਬੋਲ ਰਹੇ ਨੇ, ਤੇ ਸੁਣਨ ਵਾਲਾ ਸੌ ਹੋਵੇ। ਜੇ ਸੌ ਸਰੂਪਾਂ ਤੋਂ ਪਾਠ ਹੋ ਰਿਹਾ ਤੇ ਸੁਣਨ ਵਾਲਾ ਫਿਰ ਘੱਟ ਤੋਂ ਘੱਟ 10,000 ਹੋਣਾ ਚਾਹੀਦਾ, ਫਿਰ ਸਵਾਦ ਆ ਜਾ ਕਿ ਹਾਂ ਸਾਡੇ ਸਤਿਗੁਰੂ ਦਾ ਸਤਿਕਾਰ ਹੈ। ਇਹ ਸਤਿਗੁਰੂ ਦੀ ਬਾਣੀ ਜੀਵਨ ਜਾਚ ਐਸੀ ਨਿਸ਼ਾਨੀ ਹੈ, ਬਸ ਲੋੜ ਹੈ ਇਹਨੂੰ ਹਿਰਦੇ ਵਿੱਚ ਸੰਭਾਲ ਲਈਏ, ਹਿਰਦੇ ਵਿੱਚ ਵਸਾ ਲਈਏ, ਸਤਿਗੁਰ ਦੇ ਬਚਨਾਂ ਨੂੰ ਗੰਢ ਦੇ ਲਈਏ ਅੰਦਰ, ਤੇ ਜਿਹੜੀਆਂ ਸਾਡੇ ਅੰਦਰ ਦੀਆਂ ਬਾਕੀ ਗੰਢਾਂ ਜਿਹੜੀਆਂ ਪਈਆਂ ਹੋਈਆਂ ਨੇ ਖਤਮ ਹੋ ਜਾਣਗੀਆਂ। ਹਰ ਵੇਲੇ ਸਟ੍ਰੈਸ ਵਿੱਚ ਰਹਿੰਦੇ ਹਾਂ, ਟੈਨਸ਼ਨ ਡਿਪਰੈਸ਼ਨ ਦੇ ਬਹੁਤੇ ਅੱਜ ਮਰੀਜ਼ ਹੋ ਗਏ ਆ, ਬਸ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੀ ਹੈ, ਚਿੰਤਾ ਕਰਨ ਵਾਲਾ ਚਿੰਤਾ ਕਰੇਗਾ, ਤੂੰ ਕਿਉਂ ਕਰਨਾ ਹੈ? ਹੁਣ ਬੰਦਾ ਅੱਜ ਕੱਲ੍ਹ ਚਿੰਤਤ ਹੈ ਵੀ ਕਿਵੇਂ ਅੱਗੇ ਜਾਈਏ, ਕਿਵੇਂ ਵਧੀਏ। ਅੱਜ ਕੱਲ੍ਹ ਲੋਕੀ ਆਪਾਂ ਕਹਿੰਦੇ ਹਾਂ ਮਾਡਰਨ ਹੋ ਗਏ ਆ, ਲੋਕ ਪੜ੍ਹ ਲਿਖ ਗਏ ਆ, ਦੌੜ ਇੰਨੀ ਲੱਗੀ ਹੈ ਅੱਗੇ ਨਿਕਲਣ ਦੀ,
میں نہیں اگے کیویں اگے جاواں کیویں اگے نکلاں کیویں اگے نکلاں ایدے واسطے دوڑ لگی ہے تے پھر شارٹ کٹ چاہندا ہے ہر کوئی محنت نہیں کرنی چاہتا ہر کوئی دن تو چاہتا بھی بس چھوٹا جا کوئی ایسا راہ مل جائے کہ بس منٹوں منٹی 25 سال کی عمر تک میں کروڑا پتی بن گیا میرا 25 سال کی عمر تک سب کچھ بن جائے اج کل کے بچے معاف کرنا بہت سارے ادا بھی سوچتے ہیں کتنا ہوے جدو سوچتے ہیں بھی فلانا ادا ہو گیا فلانے کو گڈی چنگی ہے فلانے کو گھر چنگا فلانے کو موبائل چنگا فلانا کپڑے بڑے سونے پاندا پھر ابھی کی کریے وہ پھر کسی پوچھنے لگ جاتے دسو جی پھر کوئی راہ ادا کا دس دیو کہ کوئی لاٹری والا سسٹم بن سکتا ہے کوئی لکشمی جنتر مل سکتا ہے جہاں سیدھی لکشمی گھر چ آ جائے ایسا ہو سکتا ہے کدی پھر ابھی ادا کے راہ اختیار کرنے لگ پے سانو لگتا ہے کہ پڑھ لے گئے ہیں لوگ پر معاف کرنا جدو اسی ویکھنے ہاں کئی لوگوں تے وہماں وچ زیادہ پئے ہوئے ہیں اخبار اس کر کے گھٹ خریدتے ہیں بھی اسی دنیا دیا خبریں جانیے کئی بہتے راشیاں ویکھدے نے بھی اج میری راشی کتنی ہے کتنا دا لگے گا میرا دن دن تے تو لنگھانا ہے من سمجھا لے لاش بھی گھر چ پی ہوئے گی تھی چڑھتی گلا چ رہے گا جی تر من ٹھنڈی گلا بڑے سارے محل میں بیٹھا سب کچھ کول ہوئے گا تا بھی روتے ہی رہے گا جی روندو رام بنیا رہے گا تو روئی جائے گا من سمجھا لے من سمجھائیے کتوں تن شری گرو گرنتھ صاحب کی بانی من نو بن دی گیان کا بدھا من رہے گیان نال من بجتا ہے ہوں گھر لاش پی ہے تو من تڑف رہا کیویں کریے ہوں کون حوصلہ دے تو ادو پھر کون بنے گا گیان کا بندہ من رہا گاٹا پی گیا بزنس کدے تو کون سکھیا دے سانو حوصلہ کون دے گیان کا بندہ من رہا گیان کا بندہ تو گیان کدے تو لئیے گر بن گیان نہ یہ گرو ساڈا دھاگے نہیں دا گیان دا ہے ساڈا سدگرو لاچیاں نہیں دا ساڈا سدگرو تو ہے ہی گیان سکھان کا گرو کون ہے گیان گرو گرنتھ صاحب مطلب گیان جنہ کا گرو گیان ہووے وہ اگیانی کیوں پھرتے ہیں جنہ کا گرو ہی گیان ہے وہ اگیانی کیوں نے ساڈا گرو گیان ہے گرو گرنتھ صاحب جی کی بانی ہر پکھ تو باہر کی بات بھی پاؤنی ہے اندر کی بات بھی پاؤنی ہے دیکھو سنو جڑا ساڈا بھارت دا ایک قانون ہے سنویدھان قانون ہے اس قانون دی کی ہے ایک کتاب اس کتاب وچ سب کچھ لکھیا ہے بھی چوری والے نوں کی سزا ہے ٹھگی والے نوں کی سزا ہے کوئی چھیڑ خانی کردا اودے نال اودی کی سزا ہے کوئی ارادہ قتل دا اودی کی سزا ہے قتل کر دیتا ہے وہ کی سزا ہے کنیا تاراواں نے قانون ہے نا ایک روڈ دا قانون بنیا کتنا چلنا ہے تے کتھے رکنا ہے کنی سپیڈ تے جائے یہ سب قانون نے گرو گرنتھ صاحب ایک ایسا قانون ہے نیم نے ہن جیڑا بندہ قانون تو الٹ چلتا ہے انہوں پھر سزا ملتی ہے انہاں سدھانتوں تو بھاو کہ دھرم کے سدھانتوں تو جا الٹ چلتا ہے انہوں سزا ملنی ہے تو کی دھرم کی دھرم راج دھرم راج مطلب دھرم سدھانت دھرم تو الٹ چلن والا بندہ سمجھ لو دھرم راج تو الٹ چل رہا ہے یہ قانون ہے تو وہ قانون باہر واسطے ہے بھی آ ڈسپلن ہے ادا رہو سماج ادا ادا رہنا ہے یہ باہر کا قانون ہے تن شری گرو گرنتھ صاحب جی کی بانی یہ باہر کی گل بھی کرتی ہے قانون اندر کی گل نہیں کرتا ستگرو اندر کی گل بھی کرتا اندر بھی دس دے کہ من کی شانتی کیویں رہ سکتی ہے من کی بھٹکنا کیویں مک سکتی ہے چنتاواں تو کیویں مکت ہویا جا سکتا ہے پر ہن سنے سمجھے کون یہ واسطے سما نہیں آپ سے سوکھا راہ چاہتے ہیں پر گرو گرنتھ صاحب سچے پاتشاہ ہر پکھ تو سانو سچیت کرتے ہیں بس وہ گل وقت ہے گرمکھو گرو گرنتھ صاحب نو متھا ٹیکن والے بہتے ہیں منن والے گھٹ ہے کئی کہتے ہیں مننے ہیں گرو گرنتھ صاحب نو پر وہ گرو کی کوئی نہیں منتے گرو کی کوئی نہیں منتے نالے پڑھ رہے ہیں راکھا ایک ہمارا سوامی پڑھ رہے ہیں اتھے تیری ਰੱਖ ਨਾਲੇ ਰੱਖ ਬੰਨੀ ਫਿਰਦੇ ਨੇ ਹੱਥ ਤੇ ਆ ਕੀ ਬੰਨਿਆ ਕਹਿੰਦੇ ਰੱਖ ਬੰਨੀ ਹੈ ਦੱਸਦੇ ਨੇ ਤੇ ਪੜ੍ਹਨਾ ਕੀ ਹੈ ਵੀ ਪਰਮੇਸ਼ਰ ਰੱਖ ਹੈ ਰੱਬ ਰੱਖ ਹੈ ਪੜ੍ਹਨੇ ਰੱਖ ਏਕ ਹਮਾਰਾ ਸਵਾਮੀ ਫਿਰ ਆ ਧਾਗਾ ਕਿਉਂ ਹੈ ਬਈ ਇਹ ਵੀ ਰੱਖ ਹੈ ਵੀ ਕਹਿੰਦੇ ਸਾਡਾ ਧਾਗਾ ਵੀ ਰੱਖ ਹੈ ਵੇਖੋ ਭਾਵ ਕਹਿਣ ਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਕਹਿੰਦੇ ਆ ਉਹਨੂੰ ਸਮਝੀਏ ਇਹ ਨਿਸ਼ਾਨੀ ਹੈ ਕਲਗੀਧਰ ਦੀ ਇਹ ਗੁਰੂ ਨਾਨਕ ਦੀ ਨਿਸ਼ਾਨੀ ਹੈ ਜਪਜੀ ਸਾਹਿਬ ਸਵੇਰੇ ਪੜ੍ਹੀਏ ਤੇ ਪਿਆਰ ਨਾਲ ਬਾਣੀ ਨੂੰ ਇੰਨੇ ਪਿਆਰ ਨਾਲ ਆਪਾਂ ਸੁਣਦੇ ਨਹੀਂ ਰਹੇ ਹੁਣ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਆਪਾਂ ਕਈ ਵਾਰੀ ਇਹ ਬਚਨ ਸੁਣਿਆ ਹੈ ਕਿ ਭਾਈ ਗੋਪਾਲੇ ਨੇ ਜਪਜੀ ਸਾਹਿਬ ਸੁਣਾਇਆ ਸਤਿਗੁਰੂ ਕਹਿੰਦੇ ਨੇ ਕੋਈ ਸਿੱਖ ਉੱਠੇ ਤੇ ਸਾਨੂੰ ਜਪਜੀ ਦਾ ਪਾਠ ਸੁਣਾਵੇ ਜਪਜੀ ਦਾ ਪਾਠ ਸੁਣਾਵੇ ਤੇ ਮਹਾਰਾਜ ਨੇ ਨਾਲ ਇਹ ਵੀ ਕਹਿ ਦਿੱਤਾ ਜਿਹੜਾ ਜਪਜੀ ਦਾ ਪਾਠ ਸੁਣਾਏਗਾ ਜੋ ਮੰਗੇਗਾ ਅਸੀਂ ਉਹਨੂੰ ਦਿਆਂਗੇ ਜੋ ਇੱਛਾ ਹੋਏਗੀ ਦੇ ਦਿਆਂਗੇ ਸ਼ੁੱਧ ਪਾਠ ਪਿਆਰ ਨਾਲ ਸੁਣਾਏ ਤੇ ਫਿਰ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲੇ ਨੇ ਮਹਾਰਾਜ ਸਿਰ ਤੇ ਹੱਥ ਰੱਖਿਓ ਮੈਂ ਕਰਨਾ ਤੇ ਆਪ ਜੀ ਸੁਣੋ ਫਿਰ ਕਹਿੰਦੇ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲੇ ਨੇ ਸ਼ੁਰੂ ਕੀਤਾ ਹੁਣ ਪਿਆਰ ਨਾਲ ਹੌਲੀ ਹੌਲੀ ਟਿਕਾਣ ਨਾਲ ਪੜ੍ਹਦਾ ਸਤਿਗੁਰਾਂ ਨੇ ਉੱਚਿਆਂ ਵਾਇਆ ਭਾਈ ਗੋਪਾਲੇ ਨੂੰ ਤੇ ਆਪ ਬੈਠੇ ਨੀਵੇਂ ਇਹ ਸਤਿਕਾਰ ਹੈ ਬਾਣੀ ਜਦੋਂ ਵੀ ਪੋਥੀ ਸਾਹਿਬ ਰੱਖ ਕੇ ਜੇ ਤੇ ਤੁਸੀਂ ਰਹੇਲ ਤੇ ਰੱਖ ਲਓ ਜਾਂ ਸਰਾਣਿਆਂ ਦੇ ਉੱਤੇ ਸਾਫ਼ ਹੋਣ ਬਸਤਰ ਰੱਖ ਲਓ ਉੱਚਾ ਰੱਖੋ ਤੇ ਜਦੋਂ ਪੋਥੀ ਸਾਹਿਬ ਰੱਖ ਕੇ ਮੰਜੇ ਤੇ ਬਹਿ ਕੇ ਪਾਠ ਕਰਦੇ ਹੋ ਸਰਾਣੇ ਵਾਲੇ ਪਾਸੇ ਪੋਥੀ ਸਾਹਿਬ ਨੂੰ ਰੱਖੋ ਭਾਵ ਹੱਥ ਉੱਧਰ ਨੂੰ ਰੱਖੋ ਪੋਥੀ ਸਾਹਿਬ ਸਰਾਣਿਆਂ ਦੇ ਸਤਿਕਾਰ ਹੈ ਇੱਦਾਂ ਦੀਆਂ ਗੱਲਾਂ ਟਕਸਾਲਾਂ ਵਿੱਚ ਸੰਪਰਦਾਵਾਂ ਵਿੱਚ ਦੱਸੀਆਂ ਜਾਂਦੀਆਂ ਨੇ ਵੀ ਇੱਦਾਂ ਸਤਿਕਾਰ ਗੁਰੂ ਸਾਹਿਬ ਦਾ ਕਰਨਾ ਕਈ ਗੱਲਾਂ ਦੀ ਸਮਝ ਪੈਂਦੀ ਹੈ ਸੰਗਤ ਕਰਕੇ ਹੌਲੀ ਹੌਲੀ ਕਿੱਦਾਂ ਸਤਿਕਾਰ ਕਰੀਦਾ ਸਤਿਗੁਰੂ ਦੀ ਬਾਣੀ ਦਾ ਅਦਬ ਕਰਨਾ ਹੈ ਉੱਚਿਆਂ ਮਹਾਰਾਜ ਨੇ ਬਿਠਾਇਆ ਭਾਈ ਗੋਪਾਲੇ ਨੂੰ ਆਪ ਨੀਵੇਂ ਬੈਠੇ ਫਿਰ ਉਹਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਕੀਤਾ ਬੜਾ ਸ਼ੁੱਧ ਬੜੇ ਪਿਆਰ ਨਾਲ ਬਾਣੀ ਪੜ੍ਹਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਬੋਲੋ ਅਕਾਲ ਮੂਰਤ ਅਜੂਨੀ ਹੈ ਗੁਰਪ੍ਰਸਾਦ ਜਪ 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 ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ ਧੀ ਤੇ ਬਾਣੀ ਪੜ੍ਹਨੀ ਕਿੰਨੀ ਕਿੱਦਾਂ ਗਾ ਕੇ ਹਿਰਦਾ ਸ਼ਾਂਤ ਹੋਵੇ ਨਾ ਆਪਾਂ ਇਸੇ ਲਈ ਬਾਣੀ ਪੜ੍ਹਦੇ ਨਾ ਹਿਰਦਾ ਸੁਖੀ ਹੋ ਜਾਵੇ ਹਿਰਦਾ ਰੂਪੀ ਘਰ ਆਪਾਂ ਕਹਿੰਦੇ ਨਾ ਆਪਾਂ ਬਚਨ ਪੜ੍ਹਿਆ ਦੁੱਖ ਪਰ ਹਰ ਕਹਿੰਦੇ ਦੁੱਖ ਖਤਮ ਹੋ ਜਾਣਗੇ ਸੁੱਖ ਘਰ ਲੈ ਜਾਏ ਸੁੱਖ ਆ ਜਾਏਗਾ ਹਿਰਦੇ ਚ ਤੇ ਕਿਵੇਂ ਆਏਗਾ ਤੂੰ ਪਿਛਲੀ ਪੰਕਤੀ ਚ ਮਾਰ ਨੇ ਜਾਚ ਦੱਸੀ ਹੈ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਪਹਿਲਾਂ ਬਾਣੀ ਨੂੰ ਗਾ ਕੇ ਪੜਿਆ ਕਰੋ ਫਿਰ ਸੁਣਨਾ ਕਿਵੇਂ ਹੈ ਆਪਣਾ ਜੋ ਬੋਲਿਆ ਉਹਨੂੰ ਸੁਣੋ ਵੀ ਬਾਣੀ ਨੂੰ ਆਪ ਹੀ ਕਿਸੇ ਨੂੰ ਨਾ ਸੁਣਾਓ ਜਦੋਂ ਸਵੇਰੇ ਨਿਤਨੇਮ ਕਰਦੇ ਹੋ ਬਾਣੀ ਨੂੰ ਲੈ ਵਿੱਚ ਪੜਿਆ ਕਰੋ ਜਿਵੇਂ ਪਾਠੀ ਸਿੰਘ ਗੁਰਦੁਆਰੇ ਪਾਠ ਕਰਦੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾ ਭੁੱਖਿਆ ਭੁੱਖ ਨਾ ਉਤਰੀ ਜੇ ਮੰਨਾ ਤੁਰੀਆਂ ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾ ਕਿਵ ਸਜਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਏਦਾਂ ਵਾਇਆ ਕਰੋ ਇਹ ਗੁਰੂ ਨਾਨਕ ਸਾਹਿਬ ਜੁਗਤੀ ਦੱਸਦੇ ਆ ਬਾਣੀ ਕਿਵੇਂ ਪੜ੍ਹੀਏ, ਬਾਣੀ ਨੂੰ ਕਿਵੇਂ ਪੜ੍ਹਨਾ ਹੈ, ਬੋਲ ਕੇ ਏਦਾਂ ਗਾ ਕੇ, ਗਾ ਵੀ ਹੈ ਏਦਾਂ ਬਾਣੀ ਪੜ੍ਹਨੀ ਹੈ। ਸਾਡਾ ਤੇ ਜਪਜੀ ਸਾਹਿਬ ਬਾਥਰੂਮ ਜੀ ਪੂਰਾ ਹੋ ਜਾਂਦਾ, ਕਰ ਲਿਆ ਜੀ ਜਪਜੀ ਸਾਹਿਬ, ਉੱਥੇ ਹੀ ਸ਼ੁਰੂ ਕਰ ਲੈਂਦੇ ਹਾਂ ਜਪਜੀ ਸਾਹਿਬ ਬਾਥਰੂਮ, ਜਪਜੀ ਸਾਹਿਬ ਪੜ੍ਹਨ ਵਾਲੀ ਥਾਂ, ਜਪਜੀ ਸਾਹਿਬ ਪੜ੍ਹਨ ਨਾਲ ਉੱਥੇ ਧਿਆਨ ਵੰਡਿਆ ਹੋਇਆ। ਜਦੋਂ ਬਾਣੀ ਪੜ੍ਹੋ ਗਾ ਕੇ ਤੇ ਫਿਰ ਬਾਣੀ ਨੂੰ ਸੁਣੋ, ਜੇ ਉਹ ਸ਼ਬਦ ਬੋਲ ਰਹੇ ਹੋ ਉਹਨਾਂ ਸ਼ਬਦਾਂ ਨੂੰ ਧਿਆਨ ਨਾਲ ਸੁਣੋ, ਉਸ ਤੋਂ ਬਾਅਦ ਫਿਰ ਇੱਕ ਇੱਕ ਸ਼ਬਦ ਨਾਲ ਪਿਆਰ ਕਰੋ, ਮਨ ਰੱਖੀਏ ਭਾਓ ਪਿਆਰ ਕਰੋ। ਵੀ ਮਹਾਰਾਜ ਇੱਥੇ ਕਹਿੰਦੇ ਨੇ ਕਿ ਸੁਚਮਤਾ ਰੱਖਣ ਨਾਲ ਰੱਬ ਨਹੀਂ ਮਿਲਦਾ, ਨਹਾਈ ਜਾ ਜਿੰਨਾ ਮਰਜ਼ੀ ਮਨ ਸੁੱਚਾ ਕਰ ਲੈ, ਉਹ ਚੁੱਪ ਰਹਿਣ ਨਾਲ ਰੱਬ ਨਹੀਂ ਮਿਲਦਾ, ਮਨ ਨੂੰ ਚੁੱਪ ਕਰਾ ਇਹ ਮੰਗਣੋਂ ਹਟ ਜਾਏ, ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਦਾ। ਏਦਾਂ ਆਪਣੇ ਆਪ ਨੂੰ ਸਿੱਖਿਆ ਦੇਣੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਥੇ ਏਦਾਂ ਕਹਿੰਦੇ ਆ। ਫਿਰ ਵੇਖੋ ਜਦੋਂ ਏਦਾਂ ਜਪਜੀ ਸਾਹਿਬ, ਜਿਸ ਦਿਨ ਅਸੀਂ ਜਪਜੀ ਸਾਹਿਬ ਨੂੰ ਏਦਾਂ ਪੜ੍ਹ ਲਿਆ, ਉਦਣ ਦੁੱਖ ਖਤਮ ਹੋ ਜਾਣਗੇ, ਫਿਰ ਤਾਂ ਸੁਖੀ ਹੋ ਜਾਏਗਾ। ਇੱਕ ਇੱਕ ਬਚਨ ਨਾਲ ਜਦੋਂ ਪਿਆਰ ਪਏਗਾ ਨਾ ਗੁਰਮੁਖੋ, ਫਿਰ ਹਿਰਦਾ ਸ਼ਾਂਤ ਹੋਏਗਾ, ਹਿਰਦੇ ਰੂਪੀ ਘਰ ਵਿੱਚ ਫਿਰ ਸੁੱਖ ਆਏਗਾ। ਏਦਾਂ ਨਹੀਂ ਆਉਣਾ, ਗਾ ਕੇ ਬੋਲ ਬੋਲ ਕੇ ਬਾਣੀ ਗਾਇਆ ਕਰੋ ਸਵੇਰੇ। ਫਿਰ ਵੇਖੋ ਜਿਹੜੇ ਦਸ ਮਿੰਟਾਂ ਵਿੱਚ ਨਿਤਨੇਮ ਕਰ ਦਿੰਦੇ ਨੇ ਉਹਨਾਂ ਨੂੰ ਘੰਟਾ ਲੱਗ ਜਾਏਗਾ, ਪਰ ਆਨੰਦ ਤੇ ਆਏਗਾ। ਇੱਕ ਘੰਟਾ ਸਵੇਰੇ ਨਿਤਨੇਮ ਕਰੋ, ਚੌਵੀ ਘੰਟੇ ਉਹਦਾ ਨਸ਼ਾ ਰਹਿਣਾ ਚਾਹੀਦਾ ਹੈ। ਤੇ ਜੇ ਨਸ਼ਾ ਨਹੀਂ ਚੜਿਆ ਕੋਈ, ਇਹਦਾ ਮਤਲਬ ਸਾਡੇ ਚ ਘਾਟ ਹੋਏਗੀ, ਅਸੀਂ ਗਾਲ ਕੀਤੀ, ਅਸੀਂ ਨਿਬੇੜ ਰਹੇ ਹਾਂ ਕਿ ਨਸ਼ਾ ਨਹੀਂ ਚੜ ਰਿਹਾ। ਬਾਣੀ ਦਾ ਨਸ਼ਾ ਇਹਦਾ ਮਸਤੀ ਚੜੀ ਰਹਿੰਦੀ ਹੈ। ਜੇ ਬੰਦਾ ਪਿਆਰ ਨਾਲ ਬਾਣੀ ਨੂੰ ਪੜ੍ਹਦਾ ਹੋਏਗਾ, ਗਾਏਗਾ, ਗਾ ਗਾ ਕੇ ਪਿਆਰ ਨਾਲ ਬਾਣੀ ਪੜ੍ਹੋ ਤੇ ਸੁਣੋ, ਫਿਰ ਸਮਝੋ ਜ਼ਰੂਰ ਭਾਓ, ਇੱਕ ਇੱਕ ਬਚਨ ਨਾਲ ਪਿਆਰ ਕਰੋ। ਵੀ ਸਤਿਗੁਰੂ ਇੱਥੇ ਕਿੰਨਾ ਸੋਹਣਾ ਕਹਿੰਦੇ ਆ ਬਚਨ, ਮਹਾਰਾਜ ਇੱਥੇ ਕੀ ਕਹਿੰਦੇ ਆ ਵੇਖੋ, ਵੀ ਇੱਥੇ ਕਿੰਨਾ ਪਿਆਰਾ ਬਚਨ ਆਇਆ। ਜੇ ਅਸੀਂ ਸਾਰੀ ਬਾਣੀ ਨੂੰ ਘੱਟ ਸਮਝੀਏ ਤੇ ਬਹੁਤਾ ਚੰਗਾ ਹੈ, ਪਰ ਘੱਟ ਤੋਂ ਘੱਟ ਜਿੰਨਾ ਕੁ ਨਿਤਨੇਮ ਅਸੀਂ ਰੋਜ਼ ਕਰਦੇ ਹਾਂ, ਉਸ ਨਿਤਨੇਮ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਫਿਰ ਰਸ ਬਣਿਆ। ਕੋਈ ਵੀ ਬੰਦਾ ਤੁਹਾਡੇ ਸਾਹਮਣੇ ਬੋਲ ਰਿਹਾ ਹੈ, ਉਹਦੀ ਬੋਲੀ ਹੈ, ਕੋਈ ਵੀ ਬੰਦਾ ਹੁਣ ਕੋਈ ਸਾਊਥ ਵੱਲੋਂ ਆਇਆ ਹੈ ਤੇ ਉਧਰਲੀ ਭਾਸ਼ਾ ਬੋਲਦਾ ਹੈ ਤੇ ਸਾਨੂੰ ਕੀ ਪਤਾ ਲੱਗਣਾ ਵੀ ਕੀ ਕਹਿੰਦਾ, ਉਹਦੀ ਜਦੋਂ ਸਮਝ ਨਹੀਂ ਆਈ। ਹਾਂ, ਉਹਦੀ ਆਵਾਜ਼ ਮਿੱਠੀ ਤਾਂ ਹੋ ਸਕਦਾ ਸਾਨੂੰ ਚੰਗੀ ਲੱਗੀ ਜਾਏ, ਪਰ ਉਹਦੇ ਸ਼ਬਦਾਂ ਦੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਹਿੰਦਾ ਕੀ। ਹੁਣ ਜਿਹੜੇ ਅੰਗਰੇਜ਼ੀ ਸਮਝਦੇ ਨੇ ਤੇ ਸਮਝਦੇ ਨੇ, ਜਿਹੜੇ ਨਹੀਂ ਸਮਝਦੇ ਉਹਨਾਂ ਨੂੰ ਏਦਾਂ ਤੇ ਲੱਗਦਾ ਵੀ ਬੜਾ ਸੋਹਣਾ ਬੋਲਦਾ, ਪਰ ਪਤਾ ਲੱਗਦਾ ਨਹੀਂ ਕਹਿੰਦਾ ਕੀ। ਸਾਡੀ ਸਾਰੀ ਜ਼ਿੰਦਗੀ ਲੰਘ ਗਈ ਹੈ, ਅਸੀਂ ਜਪਜੀ ਸਾਹਿਬ ਪੜ੍ਹ ਜ਼ਰੂਰ ਰਹੇ ਹਾਂ, ਪਰ ਸਾਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਆ। ਤੇ ਜਿੰਨਾ ਚਿਰ ਉਹਨਾਂ ਦੀ ਸਮਝ ਨਹੀਂ ਆ ਰਹੀ ਸਾਨੂੰ, ਉਹ ਕਹਿ ਕੀ ਰਹੇ ਆ, ਉਹਨਾਂ ਚਿਰ ਰਸ ਕਿੱਦਾਂ ਬਣ ਸਕਦਾ ਹੈ, ਉਹਨਾਂ ਚਿਰ ਆਨੰਦ ਕਿਵੇਂ ਆ ਸਕਦਾ ਹੈ। ਇਸ ਕਰਕੇ ਬੇਨਤੀ ਹੈ ਕਿ ਬਾਣੀ ਨੂੰ ਗਾ ਕੇ ਇੱਕ ਲੈ ਵਿੱਚ ਪਿਆਰ ਨਾਲ ਪੜੋ, ਉਹਨਾਂ ਉੱਚਾ ਬੋਲੋ ਜਿੰਨਾ ਕੁ ਆਪ ਨੂੰ ਸੁਣਦਾ ਰਹੇ। ਜੇ ਤੁਹਾਡੇ ਤੋਂ ਕੋਈ ਲਾਭ ਲੈਣਾ ਚਾਹੁੰਦਾ, ਪਰਿਵਾਰ ਦਾ ਮੈਂਬਰ ਕੋਲ ਬਹਿ ਕੇ ਕਰ ਲਵੇ, ਉਦੋਂ ਵੀ ਚੰਗਾ ਹੈ। ਦਿੱਲੀ ਵਿੱਚ ਇੱਕ ਪਰਿਵਾਰ ਹੈ, ਉਹਨਾਂ ਨੂੰ ਇੱਕ ਮਹਾਂਪੁਰਸ਼ਾਂ ਨੇ, ਉਹ ਕਹਿੰਦੇ ਬਾਬਾ ਜੀ ਕੋਈ ਕਿਰਪਾ ਕਰੋ, ਪੋਥੀ ਸਾਹਿਬ ਦੇ ਦਿੱਤਾ ਸੁਖਮਨੀ ਸਾਹਿਬ ਦਾ। ਕਹਿੰਦੇ ਲੈ ਭਾਈ ਬੀਬੀ, ਭਾਈ ਦੋਵੇਂ ਸੀ ਪਤੀ ਪਤਨੀ, ਕਹਿੰਦੇ ਇੱਕ ਪੰਕਤੀ ਤੂੰ ਪੜਿਆ ਕਰ, ਇੱਕ ਤੂੰ ਪੜਿਆ ਕਰ, ਸਵੇਰੇ ਸੁਖਮਨੀ ਸਾਹਿਬ ਸਾਰਾ ਕਰਿਆ ਗਿਆ। ਉਹ ਕਮਾਲ ਹੋ ਗਈ, ਕਈ ਸਾਲ ਹੋ ਗਏ ਆ ਇੱਕ ਪੰਕਤੀ ਉਹ ਬੋਲਦਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਪਿੱਛੇ ਬੋਲਦੀ ਭਗਤ ਜਨਾ ਕੈ ਮਨ ਵਿਸਰਾਮ, ਉਹ ਫਿਰ ਅੱਗੇ ਬੋਲਦਾ ਏਦਾਂ ਏਦਾਂ ਹੀ ਕਰਦੇ ਨੇ ਸਾਰਾ ਸੁਖਮਨੀ ਸਾਹਿਬ। ਕਈ ਸਾਲ ਹੋ ਗਏ, ਦੋਵਾਂ ਦਾ ਨਿਤਨੇਮ ਇਕੱਠਾ ਹੈ, ਕਮਾਲ, ਦੋਵੇਂ ਪਤੀ ਪਤਨੀ। ਹੁਣ ਜਦੋਂ ਸਤਿਗੁਰੂ ਸਿੱਖਿਆ ਇੱਕੋ ਜਿਹੀ ਦੇ ਰਹੇ ਆ ਤੇ ਘਰ ਵਿੱਚ ਸਿੱਖਿਆ ਇੱਕੋ ਗਈ, ਲਾਣੇਦਾਰ ਇੱਕ ਹੋਵੇ ਘਰ ਦਾ ਤੇ ਘਰ ਕਿੰਨਾ ਸੋਹਣਾ ਚੱਲਦਾ, ਡਿਸਿਪਲਿਨ ਹੈ ਘਰ ਦੀ ਵਿੱਚ, ਮਰਿਆਦਾ ਹੈ, ਅਸੂਲ ਨੇ। ਲਾਣੇਦਾਰ ਮੁਖੀ ਘਰ ਦਾ ਇੱਕ ਹੁੰਦਾ, ਪਰਿਵਾਰ ਦੇ ਜੀ ਪੰਜ ਸੱਤ ਹੋਣਗੇ, ਦਸ ਹੋਣਗੇ, ਪਰ ਪੰਜ ਸੱਤ ਦਸ ਲਾਣੇਦਾਰ ਨਹੀਂ ਬਣ ਸਕਦੇ, ਲਾਣੇਦਾਰ ਇੱਕ ਹੁੰਦਾ, ਘਰ ਨੂੰ ਚਲਾਉਣ ਵਾਲਾ ਇੱਕ ਹੁੰਦਾ ਹੈ। ਤੇ ਜੇ ਪਤੀ ਪਤਨੀ ਤੇ ਪਰਿਵਾਰ ਨੂੰ ਚਲਾਉਣ ਵਾਲਾ ਸਤਿਗੁਰੂ ਹੋਵੇ, ਸਾਡੇ ਘਰ ਵਿੱਚ ਫਿਰ ਲੜਾਈਆਂ ਖਤਮ ਹੋ ਜਾਣਗੀਆਂ, ਝਗੜੇ ਖਤਮ ਹੋ ਜਾਣਗੇ। ਹੁਣ ਉਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈ ਰਿਹਾ, ਘਰ ਵਾਲੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈ ਰਹੀ ਹੈ, ਦੋਵਾਂ ਦਾ ਗਿਆਨ ਇੱਕ ਹੋ ਗਿਆ। ਆਪਾਂ ਇੱਕ ਪੰਕਤੀ ਪੜ੍ਹਦੇ ਹਾਂ ਨਾ, ਧੰਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਪਤੀ ਪਤਨੀ ਉਹਨਾਂ ਨੂੰ ਨਾ ਸਮਝੋ ਜਿਹੜੇ ਦੋਵੇਂ ਇਕੱਠੇ ਬੈਠੇ ਆ, ਵੀ ਆ ਬੈਠੇ ਨੇ ਜੀ ਨਾਲ ਨਾਲ ਪਤੀ ਪਤਨੀ ਨੇ। ਮਹਾਰਾਜ ਬਚਨ ਕਰਦੇ ਆ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀ ਇਹ ਸੋਏ। ਕਹਿੰਦੇ ਕਹਿਣਾ ਨਾ ਪਤੀ ਪਤਨੀ ਤੇ ਉਹਨਾਂ ਨੂੰ ਵੇਖੋ ਜਿਨ੍ਹਾਂ ਦੀ ਜੋਤ, ਜੋਤ ਕੀ ਹੈ ਇੱਥੇ, ਜੋਤ ਦਾ ਅਰਥ ਕੀ ਹੈ ਆਪਾਂ ਪੜ੍ਹਦੇ ਹਾਂ ਇੱਕ ਬਚਨ, ਗੁਰ ਸਾਖੀ ਬੋਲੋ, ਗੁਰ ਸਾਖੀ ਜੋਤ ਪ੍ਰਗਟ। ਗੁਰ ਸਾਖੀ ਮਤਲਬ ਗੁਰੂ ਦੀ ਸਿੱਖਿਆ, ਤੇ ਗੁਰੂ ਦੀ ਸਿੱਖਿਆ ਨਾਲ ਕੀ ਪ੍ਰਗਟ ਹੁੰਦਾ ਹੈ, ਜੋਤ। ਜੋਤ ਕਿਹੜੀ ਕਿਹੜੀ ਜੋਤ ਬਈ, ਜਿਹੜੀ ਆ ਜੋਤਾਂ ਘਰ ਚ ਲੱਗਦੀਆਂ ਨੇ ਇਹ ਜੋਤ, ਦੀਵਾ ਨਹੀਂ। ਇੱਥੇ ਜੋਤ ਦਾ ਅਰਥ ਹੈ ਗਿਆਨ। ਆਪਾਂ ਕਹਿੰਦੇ ਜਾਗਤ ਜੋਤ ਜਪੈ ਨਿਸ ਬਾਸਰ, ਇਹ ਜਾਗਦਾ ਗਿਆਨ ਹੈ, ਜਗਦੀ ਜੋਤ। ਜੋਤ ਦਾ ਅਰਥ ਕੀ ਹੈ ਗਿਆਨ, ਜੋਤ ਦਾ ਅਰਥ ਕੀ ਹੈ ਪ੍ਰਕਾਸ਼, ਜੋ ਸਾਡੇ ਹਨੇਰੇ ਹੋਏ ਮਨ ਨੂੰ ਪ੍ਰਕਾਸ਼ ਦੇਵੇ। ਗੁਰੂ ਦੀ ਸਿੱਖਿਆ ਸੁਣ ਕੇ ਜੋਤ ਪ੍ਰਗਟ ਹੁੰਦੀ ਹੈ, ਜੋਤ ਦਾ ਮਤਲਬ ਗਿਆਨ ਪ੍ਰਗਟ ਹੁੰਦਾ ਹੈ। ਤੇ ਇੱਥੇ ਅਰਥ ਕੀ ਹੈ, ਏਕ ਜੋਤ ਦੋਏ ਮੂਰਤੀ, ਕੀ ਅਰਥ ਬਣ ਗਿਆ, ਸਰੀਰ ਦੋ ਨੇ ਪਰ ਦੋਵਾਂ ਦਾ ਗਿਆਨ ਇੱਕ ਹੈ। ਜੋਤ ਦਾ ਮਤਲਬ ਗਿਆਨ, ਗਿਆਨ ਇੱਕ ਹੈ ਦੋਵਾਂ ਦਾ, ਸਿੱਖਿਆ ਇੱਕ ਹੈ। ਹੁਣ ਸਿੱਖਿਆ ਉਹ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਲੈਂਦਾ ਹੈ, ਤੇ ਸਿੱਖਿਆ ਉਹ ਵੀ ਬੀਬੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੀ ਹੈ। ਫਿਰ ਘਰ ਦਾ ਮਾਲਕ ਗੁਰੂ ਗ੍ਰੰਥ ਸਾਹਿਬ, ਤੇ ਘਰ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਮਰਜ਼ੀ ਦੇ ਨਾਲ, ਤੇ ਰੌਲਾ ਕਾਹਦਾ ਪਏਗਾ। ਤੇ ਜਿੱਥੇ ਘਰ ਵਾਲਾ ਕਹਿੰਦਾ ਮੈਂ ਗੁਰਦੁਆਰੇ ਜਾਣਾ, ਬੀਬੀ ਕਹਿੰਦੀ ਮੈਂ ਪੀਰ ਤੇ ਜਾਵਾਂਗੀ, ਤੇ ਫਿਰ ਰੌਲਾ ਤੇ ਪਏਗਾ ਹੀ। ਹੁਣ ਮੱਤ ਕਿਵੇਂ ਮਿਲੇਗੀ, ਹੋਣਗੇ ਝਗੜੇ। ਹੁਣ ਦੋਵਾਂ ਦੀ ਸਿੱਖਿਆ ਜੇ ਇੱਕ ਹੋ ਜਾਏ ਤੇ ਲੜਾਈਆਂ ਖਤਮ ਹੋ ਜਾਣਗੀਆਂ। ਜੇ ਸਾਰੇ ਘਰਾਂ ਦੀ ਲੜਾਈ ਖਤਮ ਕਰਨੀ ਹੈ ਤੇ ਸਾਰੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋਏਗਾ, ਤੇ ਇੱਕੋ ਜੀ ਸਿੱਖਿਆ, ਬੱਚਿਆਂ ਦੀ ਸਿੱਖਿਆ ਵੀ ਉਹੀ, ਸਾਰੇ ਇੱਕੋ ਤੋਂ ਸਿੱਖਿਆ ਲੈਂਦੇ ਹੋਣਗੇ, ਟੀਚਰ ਸਾਰਿਆਂ ਦਾ ਇੱਕੋ ਹੋਏਗਾ ਤੇ ਲੜਾਈਆਂ ਖਤਮ ਹੋ ਜਾਣਗੀਆਂ। ਜਿਵੇਂ ਸਾਡਾ ਪੂਰਾ ਸਿੱਖ ਧਰਮ ਹੈ, ਸਾਡੇ ਧਰਮ ਵਿੱਚ ਕਿੰਨੇ ਝਗੜੇ ਨੇ ਅੱਜ, ਉਹ ਕਹਿੰਦਾ ਉਹ ਮਾੜੇ, ਉਹ ਕਹਿੰਦਾ ਉਹ ਮਾੜੇ, ਉਹ ਕਹਿੰਦਾ ਉਹ ਮਾੜੇ। ਜੇ ਕੋਈ ਬੰਦਾ ਦੂਰ ਖਲੋ ਕੇ ਸਾਡੇ ਧਰਮ ਨੂੰ ਵੇਖੇ ਤੇ ਉਹ ਹੈਰਾਨ ਹੋ ਜਾਏਗਾ ਕਿ 2.5 ਕਰੋੜ ਨੇ, 2.5 ਕਰੋੜ ਨੇ ਪਰ 2,500 ਜਥੇਬੰਦੀਆਂ ਬਣਾਈ ਫਿਰਦੇ ਨੇ, ਵੰਡੇ ਗਏ ਆ। ਉਹ ਕਹਿੰਦਾ ਆ ਠੀਕ ਹੈ, ਦੂਜਾ ਕਹਿੰਦਾ ਆ ਠੀਕ ਹੈ, ਤੀਜਾ ਕਹਿੰਦਾ ਇਹ ਠੀਕ ਹੈ। ਅੱਛਾ ਜੇ ਸਾਰਿਆਂ ਨੂੰ ਇੱਕ ਕਰਨਾ ਹੋਵੇ ਤੇ ਕੀ ਕਰੀਏ, ਸਿੱਖ ਕੌਮ ਸਾਰੀ ਨੂੰ ਜੇ ਇੱਕ ਕਰਨਾ ਹੋਵੇ ਤੇ ਕੀ ਕਰਨਾ ਪਏਗਾ। ਸਿੱਖ ਰਹਿਤ ਮਰਿਆਦਾ ਇੱਕ ਬਣੀ ਹੋਈ ਹੈ ਜੋ ਅਕਾਲ ਤਖ਼ਤ ਸਾਹਿਬ ਦੀ, ਉਹ ਸਾਰੇ ਗੁਰਦੁਆਰਿਆਂ ਵਿੱਚ ਜੇ ਲਾਗੂ ਹੋ ਜਾਏ ਤੇ ਸਾਰੀ ਕੌਮ ਫਿਰ ਇੱਕ ਹੋ ਸਕਦੀ, ਕਿਉਂਕਿ ਸੋਚ ਇੱਕ ਹੋ ਜਾਏਗੀ, ਵੰਡੀਆਂ ਖਤਮ ਹੋ ਜਾਏਗੀ। ਗੱਲ ਸਮਝਿਓ ਭਾਈ, ਗੱਲ ਸਮਝਿਓ, ਧਿਆਨ ਨਾਲ ਸੁਣੇ। ਦੇਖੋ ਸੰਗਤ ਵਿੱਚ ਕੋਈ ਵੰਡੀਆਂ ਨਹੀਂ, ਜੇ ਤੁਸੀਂ ਕਹੋ ਨਾ ਵੀ ਕੌਮ ਵਿੱਚ ਵੰਡੀਆਂ ਨੇ, ਕੌਮ ਵਿੱਚ ਕੋਈ ਵੰਡੀਆਂ ਨਹੀਂ, ਵੰਡੀਆਂ ਆਗੂਆਂ 'ਚ ਨੇ। ਹੁਣ 20 ਲੱਖ ਸਿੱਖ ਇੱਕ ਸੰਪਰਦਾ ਨਾਲ ਜੁੜਿਆ, 20 ਲੱਖ ਇੱਕ ਸੰਪਰਦਾ ਨਾਲ ਜੁੜਿਆ, 10 ਲੱਖ ਕਿਸੇ ਡੇਰੇ ਨਾਲ ਜੁੜਿਆ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸਿੱਖਿਆ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ, 10 ਲੱਖ ਕਿਸੇ ਨਾਲ ਜੁੜਿਆ, 50 ਲੱਖ ਕਿਸੇ ਨਾਲ ਜੁੜਿਆ, 10 ਲੱਖ ਕਿਸੇ ਨਾਲ ਜੁੜਿਆ। ਇਹ ਟੋਟਲ ਜਿੰਨੇ ਸਾਡੇ ਸਿੱਖ ਨੇ, ਉਹ ਜਿਹੜੇ ਜੁੜੇ ਹੋਏ ਨੇ, ਜਦੋਂ ਉੱਥੋਂ ਆਵਾਜ਼ ਆਏਗੀ ਵੀ ਤੁਸੀਂ ਆਹ ਰਹਿਤ ਮਰਿਆਦਾ ਮੰਨਣੀ ਹੈ, ਪਿੱਛੇ ਲੱਗਿਆ ਨੇ ਤੇ ਕਹਿਣਾ ਜੀ ਸੱਤ ਬਚਨ, ਕਿਉਂਕਿ ਸਾਰੇ ਮੰਨਣ ਵਾਲੇ ਨੇ, ਉਹਨਾਂ ਨੇ ਕਹਿਣਾ ਜਿਵੇਂ ਤੁਸੀਂ ਕਹਿੰਦੇ ਹੋ ਜੀ ਠੀਕ ਹੈ। ਤੇ ਜੇ ਆਗੂ ਇੱਕ ਹੋ ਜਾਣ ਤੇ ਕੌਮ ਨੂੰ ਇੱਕ ਹੁੰਦਿਆਂ ਦੇਰ ਨਹੀਂ ਲੱਗੇਗੀ, ਕੌਮ ਇੱਕ ਹੋ ਜਾਏਗੀ ਉਦਣ ਹੀ ਜਿੱਦਣ ਇੱਕ ਮਰਿਆਦਾ ਹੋਏਗੀ, ਇੱਕ ਸੋਚ ਹੋਏਗੀ, ਇੱਕ ਸਿਧਾਂਤ ਹੋਏਗਾ ਮਰਿਆਦਾ। ਹੁਣ ਫਰਕ ਇਹ ਹੈ ਕਿ ਸਾਨੂੰ ਆਹ ਕਈ ਮਰਿਆਦਾ ਵਿੱਚ ਆਹ ਗੱਲ ਠੀਕ ਨਹੀਂ, ਆਹ ਠੀਕ ਹੈ, ਦੋ ਤਿੰਨ ਗੱਲਾਂ ਹੀ ਨੇ। ਇਹ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਫਰਕ ਹੈ ਨਾ, ਮਨ ਦੇ ਕੋਈ ਥੋੜਾ 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 ਜਿਹਾ ਦੋ ਤਿੰਨ ਗੱਲਾਂ ਦਾ ਫਰਕ ਹੈ। ਇਕੱਠੇ ਬੈਠ ਕੇ ਫੈਸਲਾ ਕਰਕੇ ਵਿਚਾਰ ਹੋ ਸਕਦੀ ਹੈ, ਸਾਰੀ ਕੌਮ ਇੱਕ ਵਾਰੀ ਇਕੱਠੀ ਹੋ ਜਾਏ, ਉਦੋਂ ਬਾਅਦ ਕਹਿਣ ਆਹ ਇੱਕ ਰਹਿਤ ਮਰਿਆਦਾ ਹੈ, ਇਹਦੇ ਮੁਤਾਬਕ ਹਰ ਗੁਰਦੁਆਰਾ ਚੱਲੇਗਾ ਤੇ ਗੁਰਦੁਆਰੇ ਨਾਲ ਜੁੜੀ ਸੰਗਤ ਆਪੇ ਹੀ ਫਿਰ ਉਦਾਂ ਚੱਲੇਗੀ, ਉਦਾਂ ਦੀ ਸਾਰੀ ਕੌਮ ਇੱਕ ਹੋ ਜਾਏਗੀ। ਪਰਿਵਾਰ ਨੂੰ ਇੱਕ ਕਰਨਾ ਤੇ ਇੱਕ ਆਗੂ ਬਣਾ ਦਿਓ, ਲਾਣੇਦਾਰ ਪੰਜ ਬਣੇ ਫਿਰਦੇ ਨੇ, ਘਰ 'ਚ ਰੌਲਾ ਹੀ ਪਏਗਾ। ਉਹ ਕਹਿੰਦਾ ਇੱਦਾਂ ਬਣਾਓ, ਦੂਜਾ ਕਹਿੰਦਾ ਇੱਦਾਂ ਬਣਾਓ, ਤੀਜਾ ਕਹਿੰਦਾ, ਫਿਰ ਰੌਲਾ ਹੀ ਪਏਗਾ। ਸਾਡੇ ਅਸਲ ਵਿੱਚ ਕੌਮ ਵਿੱਚ ਵੰਡੀਆਂ ਪੈਣ ਦਾ ਕਾਰਨ ਇਹ ਹੈ, ਮਰਿਆਦਾਵਾਂ ਬਦਲ ਗਈਆਂ ਨੇ ਤੇ ਮਰਿਆਦਾਵਾਂ ਜਿਹੜੀਆਂ ਨੇ ਉਹ ਇੱਕ ਮਰਿਆਦਾ ਜੋ ਸਿੱਖ ਰਹਿਤ ਮਰਿਆਦਾ ਹੈ ਉਹ ਲਾਗੂ ਹੋਵੇ ਸਾਰੇ ਪਾਸੇ ਤੇ ਸਾਰੇ ਇੱਕ ਲੜੀ ਵਿੱਚ ਪਰੋਏ ਜਾ ਸਕਦੇ ਨੇ। ਹੁਣ ਪਤੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਂਦਾ, ਪਤਨੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਂਦੀ ਹੈ, ਦੋਨਾਂ ਦਾ ਗੁਰੂ ਇੱਕ ਹੈ, ਝਗੜਾ ਕਾਹਦਾ ਰਹਿ ਗਿਆ, ਲੜਾਈ ਕਾਹਦੀ ਰਹਿ ਗਈ ਫਿਰ। ਪਰ ਦੁੱਖ ਇਸ ਗੱਲ ਦਾ ਹੈ, ਦੂਜਾ ਦੂਜੇ ਪਾਸੇ ਜਾ ਰਿਹਾ, ਇੱਕ ਦੂਜੇ ਪਾਸੇ ਜਾ ਰਿਹਾ ਤੇ ਫਿਰ ਝਗੜੇ ਹੀ ਹੋਣੇ। ਮਨ ਇੱਕ ਹੋਣ, ਇੱਕ ਜੋਤ, ਦੋਏ ਮੂਰਤੀ, ਧੰਨ ਫਿਰ ਕਹੀਏ ਸੋਏ। ਉਹ ਪਤੀ ਪਤਨੀ ਨੇ ਜਿਨ੍ਹਾਂ ਦੇ ਮਨ ਇੱਕ ਨੇ, ਮਨ ਇੱਕ ਨੇ, ਉਹ ਪਤੀ ਪਤਨੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਪੱਖ ਤੋਂ ਸਾਨੂੰ ਸੋਝੀ ਦਿੰਦੇ ਨੇ, ਪਰ ਕਦੇ ਪੜ੍ਹ ਕੇ ਕਦੇ ਸਮਝ ਕੇ ਵੇਖੀਏ ਤੇ ਸਹੀ। ਗੁਰੂ ਗ੍ਰੰਥ ਸਾਹਿਬ ਮੈਨੂੰ ਮਾਫ ਕਰਿਓ, ਆਪਾਂ ਪਿਆਸੇ ਮਰ ਜਾਣਾ ਹੈ, ਦਰਿਆ ਦੇ ਕੰਢੇ ਤੇ ਸਮੁੰਦਰ ਦੇ ਕੰਢੇ ਤੇ ਖਲੋਤੇ ਹਾਂ, ਪਿਆਸੇ ਮਰ ਰਹੇ ਹਾਂ, ਸਾਡੀ ਕੌਮ ਪਿਆਸੀ ਮਰ ਰਹੀ ਹੈ। ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਕੋਲ, ਪਰ ਦੁੱਖ ਇਸ ਗੱਲ ਦਾ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਬਾਣੀ ਨੂੰ ਸਮਝਣਾ ਚਾਹੁੰਦੇ ਨੇ। ਕਿਹੜਾ ਗਿਆਨ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਮਿਲਦਾ? ਤੁਸੀਂ ਅੱਜ ਚਲ ਜਾਓ, ਅੱਜ ਵੇਖੋ ਜਿੰਨੇ ਆਪਾਂ ਮਰੀਜ਼ ਅੱਜ ਜ਼ਿਆਦਾ ਬਿਮਾਰ ਸਾਰੇ ਹੀ, ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦਾ ਮੇਰਾ ਕੋਲੈਸਟਰੋਲ ਵੱਧਦਾ ਜੀ, ਮੇਰਾ ਯੂਰਿਕ ਐਸਿਡ ਵੱਧ ਰਿਹਾ ਜੀ, ਮੇਰੇ ਟੀ ਜੀ ਵੱਧ ਗਿਆ ਜੀ, ਆਪਾਂ ਬਿਮਾਰ ਹਾਂ ਸਾਰੇ। ਸ਼ੂਗਰ ਦਾ ਮਰੀਜ਼, ਸ਼ੂਗਰ ਤੇ ਬਾਅਦ ਤਕਰੀਬਨ ਇਹ ਤੇ ਇੱਕ ਸੁਭਾਅ ਬਣ ਗਿਆ, ਤਕਰੀਬਨ ਹੀ ਇਹ ਗੱਲ ਹੋ ਗਈ ਹੈ, ਸ਼ੂਗਰ ਡਾਇਬਟੀਜ਼ ਹੈ ਜੀ। ਹੁਣ ਇਹ ਕਹਿੰਦੇ ਆ ਵੀ ਹੁਣ ਤਾਂ ਕੋਈ ਸ਼ਰਮ ਜੀ ਨਹੀਂ ਆਉਂਦੀ, ਜਿਵੇਂ ਬੜਾ ਮਾਣ ਜੀ ਵਾਲੀ ਡਾਇਬਟੀਜ਼ ਹੋ ਗਈ ਹੈ ਜੀ, ਉੱਥੇ ਜਿਹੜੇ ਲੋਕ ਗੱਲਾਂ ਰਹੇ ਆ, ਪਰ ਬੰਦਾ ਚਾਹ ਵਾਲੀ ਜਿਵੇਂ ਕੋਈ ਨਹੀਂ, ਇਹ ਆਮ ਸੁਭਾਅ ਜਿਹਾ ਹੀ ਬਣ ਗਿਆ ਵੀ ਸ਼ੂਗਰ। ਆਪਾਂ ਵੇਖ ਰਹੇ ਕਿੰਨੀਆਂ ਬਿਮਾਰੀਆਂ ਨੇ, ਅੱਜ ਡਾਕਟਰਾਂ ਕੋਲ ਚਲੇ ਜਾਓ। ਇਸ ਕਰਕੇ ਘੱਟ ਲੋਕ ਬਿਮਾਰ ਨੇ ਵੀ ਬੰਦਾ ਭੁੱਖਾ, ਭੁੱਖ ਨਾਲ ਬਿਮਾਰ ਹੋ ਗਿਆ। ਇਹ ਕਿਉਂ ਬਿਮਾਰ ਹੈ? ਜਿਹਨੂੰ ਰੋਟੀ ਨਹੀਂ ਮਿਲਦੀ ਤਾਂ ਬਿਮਾਰ ਹੈ, ਹੋਸਪਿਟਲ ਤਾਂ ਦਾਖਲ ਹੈ, ਇਹਨੂੰ ਰੋਟੀ ਨਹੀਂ ਮਿਲੀ ਤਾਂ ਢਿੱਡ ਭਰ ਕੇ ਰੱਜ ਕੇ ਰੋਟੀ ਨਹੀਂ ਖਾਧੀ, ਇਹ ਤਾਂ ਡਾਕਟਰ ਕੋਲ ਆਇਆ ਹੈ। ਮਾਫ ਕਰਨਾ, ਜਿਹੜੇ ਮਰਜ਼ੀ ਹੋਸਪਿਟਲ ਚਲੇ ਜਾਓ, ਤੁਹਾਨੂੰ 99% ਮਰੀਜ਼ ਉਹ ਮਿਲਣਗੇ ਜਿਹੜੇ ਜ਼ਿਆਦਾ ਖਾ ਕੇ ਬਿਮਾਰ ਹੋਏ। 1% ਵੀ ਨਹੀਂ ਇੰਨੇ ਲੋਕ ਜਿਹੜੇ ਘੱਟ ਖਾਣ ਕਰਕੇ ਬਿਮਾਰ ਹੋਏ ਹੋਣ। ਬਿਮਾਰ ਨੇ ਕਿਉਂ? ਕਿਉਂਕਿ ਰੋਟੀ ਘੱਟ ਖਾਧੀ, ਘੱਟ ਖਾਣ ਵਾਲਾ ਠੀਕ ਰਹਿੰਦਾ ਹੈ। ਤੇ ਹਰ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ? ਜ਼ਿਆਦਾ ਖਾ ਕੇ, ਵੱਧ ਖਾ ਕੇ, ਵੱਧ ਖਾ ਕੇ ਬਿਮਾਰੀਆਂ ਹੁੰਦੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੇਖੋ ਕਿੰਨੀ ਕਿਰਪਾ ਕਰਦੇ ਨੇ, ਬਾਬਾ ਹੋਰ ਖਾਣਾ, ਖੁਸ਼ੀ ਖਵਾਰ। ਜਿਹੜਾ ਜ਼ਿਆਦਾ ਖਾਣਾ ਹੈ ਨਾ, ਇਹ ਤੇਰੀਆਂ ਖੁਸ਼ੀਆਂ ਨੂੰ ਖੁਆਰ ਕਰੇਗਾ, ਤੇਰੀਆਂ ਖੁਸ਼ੀਆਂ ਖਤਮ ਕਰ ਦੇਗਾ। ਕੀ ਹੋਏਗਾ? ਦੋ ਨੁਕਸਾਨ ਹੋ ਜਾਣਗੇ। ਕਿਹੜੇ ਕਿਹੜੇ? ਜਿੱਤ ਖਾਧੇ, ਤਨ ਪੀੜੀ ਹੈ। ਜਦੋਂ ਇਹ ਸਾਰਾ ਕੁਝ ਸਰੀਰ ਚ ਵੱਧ ਜਾਂਦਾ, ਫਿਰ ਤਨ ਚ ਦਰਦ ਹੁੰਦਾ ਹੈ, ਸਰੀਰ ਪੀੜਿਆ ਜਾਂਦਾ ਹੈ। ਜਿਹੜੇ ਬੰਦੇ ਦੀ ਬੋਡੀ ਵਿੱਚ ਕੁਛ ਵੀ ਵੱਧ ਜਾਏ ਤੇ ਉਹਦਾ ਸਰੀਰ ਫਿਰ ਸਾਰਾ ਦੁਖਦਾ, ਸਾਰਾ ਦਿਨ ਦਰਦ ਹੀ ਹੋ ਜਾਂਦਾ, ਲੱਤਾਂ ਦੁਖੀ ਜਾਂਦੀਆਂ ਨੇ, ਮੋਢੇ ਬੋਡੇ ਦੁਖਦੇ ਨੇ। ਕਿਉਂ ਦੁਖਦੇ ਨੇ? ਕਿਉਂਕਿ ਵੱਧ ਗਿਆ ਸਰੀਰ ਵਿੱਚ, ਵੱਧ ਗਿਆ ਕੁਝ ਨਾ ਕੁਝ, ਤਾਂ ਹੋਇਆ ਨਾ ਸਾਰਾ ਕੁਝ। ਤਨ ਪੀੜਿਆ ਜਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਲੋੜ ਤੋਂ ਵੱਧ ਨਾ ਖਾਈ, ਸਿੱਖਾ ਵੱਧ ਖਾਏਗਾ ਤੇਰਾ ਨੁਕਸਾਨ ਹੋਏਗਾ। ਇੱਕ ਤੇ ਤੇਰਾ ਤਨ ਪੀੜਿਆ ਜਾਏਗਾ, ਤੇਰਾ ਦੁਖੀ ਹੋਏਗਾ, ਤੇ ਦੂਜੇ ਨੰਬਰ ਤੇ ਜ਼ਿਆਦਾ ਖਾਣ ਵਾਲੇ ਬੰਦੇ ਦੇ ਮਨ ਵਿੱਚ ਵੀ ਵਿਕਾਰ ਜ਼ਿਆਦਾ ਚੱਲਦੇ ਨੇ। ਜ਼ਿਆਦਾ ਜਿਹੜਾ ਬੰਦਾ ਗਰਮ ਭੋਜਨ ਖਾਏ, ਜ਼ਿਆਦਾ ਮਿਰਚਾਂ ਖਾਏ, ਜ਼ਿਆਦਾ ਜ਼ਿਆਦਾ ਕੁਛ ਇੱਦਾਂ ਦਾ ਖਾਂਦਾ, ਮਸਾਲੇ ਖਾਏਗਾ, ਉਹਦੇ ਅੰਦਰ ਵਿਕਾਰ ਵੀ ਜ਼ਿਆਦਾ ਹੋਣਗੇ। ਸਾਦਾ ਭੋਜਨ ਖਾਓ, ਘੱਟ ਖਾਓ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾ, ਤੇ ਹੁਣ ਅੱਜ ਵੇਖ ਲਓ ਅੱਜ ਆਪਾਂ ਜਿੰਨੇ ਬੈਠੇ ਹਾਂ ਹੁਣ ਸਾਰੇ ਰੋਗੀ ਆ ਮਹਾਰਾਜ ਸੱਚੇ ਪਾਤਸ਼ਾਹ ਠੀਕ ਕਰ ਦਿਓ ਮੇਰੇ ਗੋਡੇ ਮੋਢੇ ਠੀਕ ਕਰ ਦਿਓ ਮਹਾਰਾਜ ਕਹਿੰਦੇ ਘੱਟ ਖਾ ਇਹ ਮੰਨਦਾ ਕੋਈ ਨਹੀਂ ਸਤਿਗੁਰੂ ਕਹਿੰਦੇ ਨੇ ਘੱਟ ਖਾ ਹੁਣ ਜੇ ਸਤਿਗੁਰ ਦੀ ਬਾਣੀ ਪਹਿਲੇ ਦਿਨ ਤੋਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਈ ਹੁੰਦੀ ਤੇ ਬੱਚਾ ਪਹਿਲੇ ਦਿਨ ਤੋਂ ਘੱਟ ਖਾਂਦਾ ਤੇ ਬਿਮਾਰ ਕਿਉਂ ਹੁੰਦਾ ਆਉਂਦਾ ਕਿਉਂ ਮਾਰਦੇ ਚਰਨਾਂ 'ਚ ਮੈਂ ਅੱਜ ਕਹਿੰਦਾ ਵੇਖੋ ਜਿੰਨੇ ਬੈਠੇ ਹੋ ਜਿਹੜੇ ਬੰਦੇ ਰੋਜ਼ 8 ਰੋਟੀਆਂ ਖਾਂਦੇ ਨੇ ਅੱਜ ਤੋਂ 4 ਕਰ ਦਿਓ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ 2 ਮਹੀਨਿਆਂ ਬਾਅਦ ਰਿਪੋਰਟਾਂ ਕਰਾ ਲਿਓ ਅੱਧੀਆਂ ਬਿਮਾਰੀਆਂ ਰਹਿ ਜਾਣਗੀਆਂ ਅੱਧੀਆਂ ਬਿਮਾਰੀਆਂ ਰਹਿ ਜਾਣਗੀਆਂ ਖਤਮ ਘੱਟ ਖਾਣਾ ਸ਼ੁਰੂ ਕਰ ਦਿਓ ਪੱਕਾ ਕਰ ਲਓ ਮੈਂ ਦਿਨ 'ਚ 3 ਪ੍ਰਸ਼ਾਦੇ ਛਕਣੇ ਨੇ ਬਸ ਇਹ ਨਾ ਹੋਵੇ ਵੀ ਪਤੀਲਾ ਸਬਜ਼ੀ ਦਾ ਖਾ ਜਾਏ ਵੀ ਪ੍ਰਸ਼ਾਦਾ ਤੇ ਇੱਕ ਹੀ ਛਕੇ ਤੇ ਸਬਜ਼ੀ ਪਾ ਦਿਓ ਹੋਰ ਹੋਰ ਪਾ ਦਿਓ ਤੇ ਫਿਰ ਤੇ ਗਿਆ ਨਾ ਕੰਮ ਫਿਰ ਉੱਧਰੋਂ ਵਧਾ ਲੈ ਕਿਤੇ ਉਹਨਾਂ ਕਿ ਜੇ ਬੰਦਾ ਅੱਜ ਹੀ ਮੰਨ ਲਵੇ ਦੁਖੇ ਨਾ ਮੇਰੇ ਗੋਡੇ ਮੁੰਡੇ ਮਹਾਰਾਜ ਕਹਿੰਦੇ ਮੈਂ ਤੈਨੂੰ ਕਿਹਾ ਤੂੰ ਘੱਟ ਖਾ ਤੂੰ ਖਾਂਦਾ ਤੇ ਫਿਰ ਮਰ ਫਿਰ ਭਟਕਦਾ ਤੇ ਮੰਨਣੀ ਆਪਾਂ ਫੇਰ ਨਹੀਂ ਮੇਰਾ ਮਹਾਰਾਜ ਹੁਣ ਇਲਾਜ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪਾਂ ਅਰਦਾਸ ਕਰਾਈਏ ਮੇਰਾ ਸਰੀਰ ਠੀਕ ਹੋ ਜਾਏ ਤੇ ਆਪਾਂ ਘਰ ਜਾ ਕੇ ਪਰਹੇਜ ਨਹੀਂ ਰੱਖਦੇ ਡਾਕਟਰ ਸਾਨੂੰ ਕਹਿੰਦੇ ਨੇ ਪਰ ਸਾਡੇ ਸਤਿਗੁਰੂ ਸਾਨੂੰ ਕਿਹੜੇ ਪੱਖ ਤੋਂ ਨਹੀਂ ਸੋਝੀ ਦਿੰਦੇ ਹਰ ਪੱਖ ਤੋਂ ਸਤਿਗੁਰੂ ਸਾਨੂੰ ਗਿਆਨ ਦਿੰਦੇ ਆ ਸਿੱਖਿਆ ਦਿੰਦੇ ਸਾਡੀ ਰਹਿਤ ਇੱਦਾਂ ਦੀ ਹੈ ਕਮਾਲ ਦੀ ਗੱਲ ਕੋਈ ਵੀ ਬੰਦਾ ਹੈ ਵੇਖੋ ਕੁਦਰਤ ਬਾਣੀ ਕੁਦਰਤ ਨਾਲ ਮੇਲ ਖਾਂਦੀ ਕੁਦਰਤੀ ਜਿਹੜੇ ਨਿਯਮ ਨੇ ਨਾ ਕੁਦਰਤੀ ਨਿਯਮ ਨੇ ਜਿਹੜੇ ਸਤਿਗੁਰ ਦੀ ਬਾਣੀ ਉਹਦੇ ਮੁਤਾਬਕ ਹੈ ਕਿਸੇ ਵੀ ਕੁਦਰਤੀ ਨਿਯਮ ਨੂੰ ਸਤਿਗੁਰ ਦੀ ਬਾਣੀ ਨਹੀਂ ਕੱਟਦੀ ਕੁਦਰਤੀ ਭੁੱਖ ਲੱਗਣੀ ਹੈ ਤੇ ਸਤਿਗੁਰ ਦੀ ਬਾਣੀ ਕਹਿੰਦੇ ਭੁੱਖੇ ਕਿਉਂ ਮਰਨਾ ਹੈ ਕਈ ਬੰਦੇ ਕਹਿੰਦੇ ਭੁੱਖੇ ਰਹੋ ਰੱਬ ਮਿਲ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਭਾਈ ਸਰੀਰ ਨੂੰ ਪਾਲਣ ਵਾਸਤੇ ਖੁਰਾਕ ਜ਼ਰੂਰੀ ਹੈ ਧਰਮ ਕਈ ਕਹਿੰਦੇ ਚੁੱਪ ਰਹੋ ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਜੀਭ ਹੈ ਨਾ ਜਿਹੜੀ ਇਹ ਬੋਲਣ ਵਾਸਤੇ ਮਿਲੀ ਹੈ ਜੇ ਤੇਰਾ ਗੁੰਗਾ ਹੋਣਾ ਚੰਗਾ ਲੱਗਦਾ ਰੱਬ ਤੈਨੂੰ ਗੁੰਗਾ ਹੀ ਪੈਦਾ ਕਰਦਾ ਬੋਲਣਾ ਮਾੜੀ ਗੱਲ ਨਹੀਂ ਪਰ ਬੋਲ ਚੰਗਾ ਇਹ ਵੀ ਕਹਿੰਦੇ ਨੇ ਬੋਲ ਚੰਗਾ ਖਾਣਾ ਜ਼ਰੂਰ ਹੈ ਪਰ ਪੁੱਠਾ ਸਿੱਧਾ ਨਾ ਖਾਓ ਜ਼ਿਆਦਾ ਕੁਦਰਤੀ ਨਿਯਮ ਹੈ ਹੁਣ ਕੁਦਰਤੀ ਕੀ ਹੈ ਤੁਸੀਂ ਖਾਣਾ ਖਾ ਰਹੇ ਹੋ ਖਾਣਾ ਖਾਂਦਿਆਂ ਖਾਂਦਿਆਂ ਇੱਕਦਮ ਲਾਲ ਬੱਤੀ ਹੋ ਜਾਂਦੀ ਵੀ ਬਸ ਹੁਣ ਅੰਦਰ ਨਾ ਫਿਰ ਤੁਸੀਂ ਗੌਰ ਕਰਕੇ ਵੇਖਿਓ ਸ਼ਾਇਦ ਕਿਤੇ ਹੀ ਭੁੱਲ ਗਿਆ ਹੋਵੇ ਖਾਣਾ ਬੰਦਾ ਖਾਂਦਾ ਨਾ ਜਦੋਂ ਪ੍ਰਸ਼ਾਦਾ ਛਕਿਓ ਬਹੁਤ ਹੌਲੀ ਹੌਲੀ ਨਵੇੜਾ ਨਾ ਕਰੀਏ ਬੜੀ ਸਲੋ ਪ੍ਰਸ਼ਾਦਾ ਛਕ ਕੇ ਵੇਖੋ ਵੀ ਪ੍ਰਸ਼ਾਦਾ 2 ਪ੍ਰਸ਼ਾਦੇ ਛਕਣੇ ਨੇ ਤੇ ਛਕੋ ਅੱਧੇ ਘੰਟੇ 'ਚ 2 ਹੌਲੀ ਹੌਲੀ ਛਕੋ ਅੱਧੇ ਘੰਟੇ ਬਿਲਕੁਲ ਸਲੋ ਛਕੋ ਤੇ ਕਮਾਲ ਦੀ ਗੱਲ ਇਹ ਹੈ 1.5 ਪ੍ਰਸ਼ਾਦਾ ਛਕੋਗੇ ਜਾਂ 1 ਜਾਂ ਵੱਡਾ ਸਰੀਰ ਹੋਏਗਾ 2 ਡਕਾਰ ਆ ਜਾਏਗਾ ਮਾਫ ਕਰਨਾ ਸ਼ਬਦ ਕਹਿਣੇ ਪੈ ਰਹੇ ਨੇ ਉਹ ਡਕਾਰ ਹੈ ਨਾ ਜਿਹੜਾ ਅਸਲ ਵਿੱਚ ਲਾਲ ਬੱਤੀ ਆ ਗਈ ਹੈ ਇਹ ਕੀ ਹੈ ਇਹ ਇਹ ਕੁਦਰਤੀ ਅਲਾਰਮ ਹੈ ਵੀ ਬਸ ਕਰ ਹੁਣ ਤੇਰਾ ਸਰੀਰ ਇਹਨੂੰ ਵੱਧ ਨਾ ਖਾ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਡਕਾਰ ਲੈਂਦੇ ਨੇ ਖਾਂਦੇ ਖਾਂਦੇ ਖਾਈ ਜਾਂਦੇ ਫਿਰ ਤਿੰਨੀ ਜਾਂਦੇ ਵਿੱਚ ਹੋਰ ਉਹ ਕੁਦਰਤੀ ਨਿਯਮ ਹੈ ਵੇਖੋ ਸਿਸਟਮ ਤੁਸੀਂ ਅੱਜ ਗੌਰ ਕਰਕੇ ਵੇਖੋ ਰਾਤ ਨੂੰ ਜਾ ਕੇ ਖਾਓਗੇ ਇੱਥੇ ਛਕਿਆ ਹੋਣਾ ਪ੍ਰਸ਼ਾਦਾ ਕਈਆਂ ਜਾਂਦਿਆਂ ਵੀ ਛਕ ਲੈਣਾ ਹੈ ਕਈ ਆਉਂਦਿਆਂ ਵੀ ਕਹਿੰਦੇ ਜਾਂਦੇ ਫਿਰ ਜਦੋਂ ਰਾਤ ਨੂੰ ਨੀਂਦਰ ਜੀ ਨਹੀਂ ਆਉਣੀ ਚੰਗੀ ਤਰ੍ਹਾਂ ਇੱਕ ਹੋਰ ਛਕ ਦਿਓ ਤੇ ਘਰ ਵਾਲੀ ਵੀ ਕਹਿੰਦੀ ਹੈ ਘਰ ਵਾਲੀ ਮੈਂ ਵੇਖਿਆ ਪ੍ਰਸ਼ਾਦਾ ਵੱਧ ਜਾ ਨਾ ਸਬਜ਼ੀ ਸੋਹਣੀ ਬਣੀ ਹੋਵੇ ਵੈਸੇ ਛੱਡਣ ਵਾਲੇ ਵੈਸੇ ਹੀ ਨਹੀਂ ਕਿ ਬੀਬੀ ਕਹੇਗੀ ਆਹ ਕੜਛੀ ਕੋ ਰਹਿ ਗਈ ਹੈ ਪਵਾ ਲਓ ਐਵੇਂ ਖਰਾਬ ਹੀ ਹੋਏਗੀ ਤੇ ਜਿਹੜੀ ਬਾਹਰ ਖਰਾਬ ਹੋਏਗੀ ਇਹਨੂੰ ਹੋ ਜਾਣ ਦੇ ਬਾਹਰ ਤੇ ਸਬਜ਼ੀ ਇਕੱਲੀ ਖਰਾਬ ਹੋਏਗੀ ਤੈਨੂੰ ਜਾ ਕੇ ਤੈਨੂੰ ਵੀ ਖਰਾਬ ਕਰੇਗੀ ਇਹ ਵੀ ਖਰਾਬ ਹੋਏਗੀ ਅੰਦਰ ਜਾ ਕੇ ਇਹ ਤੈਨੂੰ ਵੀ ਖਰਾਬ ਕਰੇਗੀ ਨਾਲ ਇਹਨੂੰ ਇਕੱਲੀ ਨੂੰ ਬਾਹਰ ਹੀ ਖਰਾਬ ਹੋਣ ਦਿਓ ਧਿਆਨ ਰੱਖੋ ਦੇਖੋ ਕੁਦਰਤੀ ਨਿਯਮ ਨੇ ਸੁਣੋ ਕੁਦਰਤੀ ਨਿਯਮ ਨੇ ਉਹਨਾਂ ਨਿਯਮਾਂ ਮੁਤਾਬਕ ਸਤਿਗੁਰ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਇਹ ਕੁਦਰਤੀ ਅਲਾਰਮ ਲੱਗੇ ਹੋਏ ਨੇ ਸਾਡੀ ਬਾਡੀ 'ਚ ਵੀ ਬਸ ਬਈ ਹੁਣ ਤੂੰ ਇੱਕ ਪ੍ਰਸ਼ਾਦ ਕਹੀ ਆਉਂਦਾ ਸਰੀਰ ਇੱਕ ਨਾਲ ਹੀ ਰੱਜ ਜਾਂਦਾ ਵੀ ਬਸ ਹੁਣ ਰੁਕ ਜਾ ਫਿਰ ਦੂਜਾ ਅਲਾਰਮ ਫਿਰ ਤੀਜਾ ਅਲਾਰਮ ਇਹ ਤੁਸੀਂ ਮੈਡੀਕਲ ਦੀਆਂ ਬੁੱਕਸ ਕੁਛ ਪੜ੍ਹ ਕੇ ਵੇਖੋ ਤੇ ਸਾਰਾ ਲਿਖਿਆ ਵੀ ਹੈ ਸਾਰਾ ਗਿਆਨ ਦਿੱਤਾ ਵੀ ਸਰੀਰ ਨੂੰ ਤੁਸੀਂ ਕਿੱਦਾਂ ਚਲਾਉਣਾ ਮੈਂ ਸਿਰਫ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਰ ਰਿਹਾ ਵੀ ਵੇਖੋ ਸਾਡਾ ਸਮੁੰਦਰ ਕਿੱਡਾ ਵੱਡਾ ਹੈ ਚੁੱਭਾ ਮਾਰਨ ਦੀ ਲੋੜ ਹੈ ਆਪਾਂ ਸੁੱਕੇ ਕਿਉਂ ਫਿਰਨੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਕਿਉਂ ਨਹੀਂ ਲਈ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਾਂਭਾ ਕਿਉਂ ਕਰ ਛੱਡਿਆ? ਮੈਂ ਬੇਨਤੀ ਇਹ ਕਰ ਰਿਹਾ, ਮੈਂ ਹੋਰ ਕੋਈ ਇੱਥੇ ਡਾਕਟਰ ਨਹੀਂ ਬਣ ਕੇ ਬੈਠਾ ਵੀ ਮੈਂ ਕਹਾਂ ਵੀ ਕਿਵੇਂ ਤੂੰ ਠੀਕ ਹੋਣਾ। ਇਹ ਗੱਲ ਮੈਂ ਸਪੱਸ਼ਟ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੀਆਂ ਗੱਲਾਂ ਡਾਕਟਰ ਕਹਿੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਸਾਨੂੰ ਬੜੇ ਚਿਰ ਤੋਂ ਕਹਿੰਦੇ ਆ। ਪਰ ਹੁਣ ਸਮਝੇ ਕੌਣ? ਅਸੀਂ ਤਾਂ ਕਹਿੰਦੇ ਪਰ ਅਰਦਾਸ ਮੰਨੋ ਜੀ ਸੱਚੇ ਪਾਤਸ਼ਾਹ ਕਿਰਪਾ ਕਰੋ, ਅਰਦਾਸ ਕਰਨ ਆਏ ਆ, ਬਸ ਕਿਰਪਾ ਕਰੋ, ਦੇਗ ਚੜਾ ਦਿਆਂਗੇ, ਰੁਮਾਲਾ ਚੜਾ ਦਿਆਂਗੇ। ਰੁਮਾਲਾ ਵੀ ਚੜਾਈ ਜਾਂਦਾ ਹੈ, ਦੇਗ ਵੀ ਚੜਾਈ ਜਾਂਦਾ ਹੈ। ਫਿਰ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਮੰਨ ਕੇ ਤੇ ਦੇਖ। ਜੇ ਤੂੰ ਮੰਨਿਆ ਹੁੰਦਾ, ਮੈਂ ਸਪੱਸ਼ਟ ਕਹਿੰਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨੇ ਉਹ ਕਦੇ ਅਰਦਾਸ ਕਰਾਉਣ ਦੀ ਨੌਬਤ ਨਹੀਂ ਆਏਗੀ ਉਹਦੀ, ਵੀ ਮੈਂ ਅਰਦਾਸ ਕਰਾਵਾਂ ਮੇਰਾ ਸਰੀਰ ਠੀਕ ਹੋ ਜਾਵੇ, ਉਹਨੂੰ ਨੌਬਤ ਹੀ ਨਹੀਂ ਆਏਗੀ। ਸਤਿਗੁਰੂ ਇੰਨੀ ਸਿੱਖਿਆ ਦੇ ਦਿੰਦੇ ਨੇ, ਪਿਆਰੀ ਸਿੱਖਿਆ, ਇੰਨਾ ਇੰਨਾ ਉੱਚੇ ਸੁੱਚੇ ਸਿਧਾਂਤ ਨੇ ਸਾਡੇ ਸਿੱਖ ਧਰਮ ਦੇ, ਲੈਕ ਬਣਾ ਲੈਣਾ ਸੀ ਸਾਨੂੰ ਸਤਿਗੁਰ ਦੀ ਬਾਣੀ ਨੇ। ਡਾਕਟਰ ਕੋਲ ਜਾਂਦੇ ਹੋ ਜਦੋਂ ਜਿਹੜਾ ਬੰਦਾ ਲੋੜ ਤੋਂ ਵੱਧ ਸਰੀਰ ਖਰਾਬ ਹੋ ਗਿਆ ਉਹ ਕਹਿੰਦੇ ਨੇ ਇਹ ਆਲਸ ਹੈ, ਆਲਸ ਇਹ ਪਾਪ ਹੈ ਇੱਕ ਤਰ੍ਹਾਂ ਨਾਲ, ਆਲਸ ਸੀ ਤਾਂ ਹੀ ਇੱਦਾਂ ਹੋਇਆ ਨਾ। ਪਰ ਸਤਿਗੁਰੂ ਸਾਨੂੰ ਉੱਦਮੀ ਬਣਾਉਂਦੇ ਨੇ, ਹਿੰਮਤ ਵਾਲੇ ਬਣਾਉਂਦੇ ਨੇ, ਤੇ ਵੱਡਿਆਂ ਦੀਆਂ ਗੱਲਾਂ ਬਚਨ ਸੁਣ ਕੇ ਅਸੀਂ ਲਾਇਕ ਬਣ ਜਾਂਦੇ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਬਾਬਾਣੀਆਂ ਬਾਬਿਆਂ ਦੀਆਂ, ਬਾਬੇ ਮਤਲਬ ਵੱਡੇ ਵਡੇਰੇ, ਸਾਡੇ ਵੱਡਿਆਂ ਦੀਆਂ ਕਹਾਣੀਆਂ ਜਦੋਂ ਆਪਾਂ ਸੁਣਦੇ ਹਾਂ ਜਾਂ ਜਦੋਂ ਆਪਾਂ ਗਾਉਂਦੇ ਹਾਂ ਵੱਡਿਆਂ ਦੇ ਬਚਨਾਂ ਨੂੰ ਦੁਹਰਾਉਂਦੇ ਹਾਂ, ਫਿਰ ਪੁੱਤਰ ਸਪੁੱਤਰ ਬਣ ਜਾਂਦੇ। ਪੁੱਤ ਸਪੁੱਤ ਕਰੇ, ਬਾਬਾਣੀਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ, ਨਲਾਇਕਾਂ ਨੂੰ ਲਾਇਕ ਬਣਾ ਦਿੰਦੀਆਂ ਨੇ। ਨਲਾਇਕ ਬੰਦੇ ਲਾਇਕ ਹੋ ਜਾਂਦੇ ਆ, ਅਕਲ ਵਾਲੇ ਹੋ ਜਾਂਦੇ ਆ ਜਦੋਂ ਵੱਡਿਆਂ ਦੇ ਬਚਨਾਂ ਨੂੰ ਪੜ੍ਹਨਗੇ, ਸੁਣਨਗੇ, ਸਮਝਣਗੇ, ਤਾਂ ਗੱਲ ਬਣੇਗੀ ਸੰਗਤੇ। ਇਸ ਕਰਕੇ ਅਰਜ਼ ਹੈ ਕਿ ਸਮਝੀਏ। ਫਿਰ ਬਹੁਤ ਸਾਰੇ ਹੁਣ ਵਿੱਚ ਬੈਠੇ ਕਹਿਣਗੇ ਸਾਡੇ ਤੇ ਫਿਰ ਵੱਸ ਦਾ ਕੰਮ ਹੋਇਆ ਹੀ ਨਾ, ਸਾਨੂੰ ਤੇ ਆਉਂਦੀ ਨੀ ਪੰਜਾਬੀ ਪੜ੍ਹਨੀ, ਅਸੀਂ ਕੀ ਕਰੀਏ, ਅਸੀਂ ਅਨਪੜ੍ਹ ਬੰਦੇ ਹਾਂ, ਵਿੱਚ ਪੈਂਦੇ ਇੱਦਾਂ ਵੀ ਕਹਿਣਗੇ, ਇਹ ਤੇ ਸਾਨੂੰ ਸਮਝ ਆ ਹੀ ਨਹੀਂ ਸਕਦੀ। ਸਭ ਕੁਝ ਸਮਝ ਜਾਂਦੇ ਨੇ, ਐਵੇਂ ਝੁੱਡੂ ਬਣੇ ਫਿਰਦੇ ਨੇ, ਜਾਣ ਕੇ ਕਰਦੇ ਨੇ। ਇਹ ਗਾਲਾਂ ਕਿੰਨੇ ਸਿਖਾਈਆਂ ਸੀ, ਆ ਹੀ ਗਈਆਂ ਨੇ ਆਪੇ, ਸਭ ਹੁੰਦਾ, ਸਭ ਪਤਾ ਕੀ ਆ, ਮੋਬਾਈਲ ਸਭ ਖੋਲ ਲੈਂਦੇ ਨੇ, ਸਭ ਪਤਾ ਇਹਨਾਂ ਨੂੰ ਕਿਵੇਂ ਲੱਗਦਾ ਨੰਬਰ, ਕਿਵੇਂ ਗੱਲ ਕਰਨੀ, ਕਿਤੇ ਸਭ ਪਤਾ ਕਿ ਐਵੇਂ ਬਹਾਨੇ ਬਣਾਉਂਦੇ ਨੇ ਵੀ ਸਾਨੂੰ ਤੇ ਪਤਾ ਹੀ ਨਹੀਂ ਜੀ ਲੱਗਦਾ। ਬੰਦੇ ਦੇ ਅੰਦਰ ਚਾਹ ਹੋਵੇ, ਅਨਪੜ੍ਹ ਪਾਠੀ ਬਣੇ ਵਿਖਾ ਸਕਦਾ, ਅਨਪੜ੍ਹ ਕਥਾ ਕਰਦੇ ਵਿਖਾ ਸਕਦਾ, ਚਾਹ ਹੋਣਾ ਚਾਹੀਦਾ ਹੈ, ਪਿਆਰ ਹੋਵੇ, ਜਿਹਦੇ ਨਾਲ ਪਿਆਰ ਹੋਵੇ ਉਹਦੀ ਸਮਝ ਹੀ ਨਹੀਂ ਆਉਂਦੀ, ਤੇ ਜੇ ਪਿਆਰ ਕੀਤਾ ਹੁੰਦਾ ਤੇ ਹੁਣ ਨੂੰ ਕਦੋਂ ਦਾ ਸਮਝ ਲੈਂਦਾ, ਕਦੋਂ ਦਾ ਸਮਝ ਲੈਂਦਾ ਵੀ ਸਤਿਗੁਰੂ ਕੀ ਕਹਿੰਦੇ ਆ। ਅੰਦਰੋਂ ਪ੍ਰੇਮ ਹੋਵੇ ਤੇ ਸਾਡੇ ਸਤਿਗੁਰੂ ਦਾ ਬਚਨ ਕੀ ਹੈ, ਬਸ ਸਿਰ ਮਾਰ ਜੋ ਮੰਗ ਹੈ ਠਾਕੁਰ ਆਪਣੇ ਤੇ, ਬਸ ਇੰਨਾ ਜਿਹੜੀ ਜਿਹੜੀ ਮਾੜਾ ਜਿਹਾ ਪਤਾ ਲੱਗਦਾ ਉੱਥੇ ਵੀ ਪ੍ਰਭਾਵ, ਨਹੀਂ ਤਾਂ ਦੂਜਿਆਂ ਵੱਲ ਵੇਖ ਕੇ ਸਿਰ ਮਾਰੀ ਜਾਂਦੇ ਵੀ ਫਲਾਣਾ ਵੀ ਬੜੀ ਸੋਹਣੀ ਲੈ ਹੈ, ਕਹਿ ਕੀ ਰਹੇ ਨੇ, ਉਹ ਗੱਲ ਨੂੰ ਸਮਝ, ਫਿਰ ਤੇਰੇ ਅੰਦਰ ਅੰਦਰ ਹਿਲ ਹਿਲਜੁਲ ਹੋ ਜਾਏਗੀ। ਜਦੋਂ ਬਾਣੀ ਨੂੰ ਸਮਝਾਂਗੇ ਨਾ ਅੰਦਰੋਂ, ਫਿਰ ਇੱਕ ਅੰਦਰੋਂ ਫਲੂਣਾ ਆਏਗਾ, ਫਿਰ ਲੋਰ ਅੰਦਰ ਨੂੰ ਚੜੇਗਾ, ਮਨ ਮਸਤ ਹੋ ਜਾਏਗਾ ਵੀ ਸੱਚੇ ਪਾਤਸ਼ਾਹ ਆਹ ਗੱਲ ਸੀ। ਅਸੀਂ ਤੇ ਐਵੇਂ ਹਨੇਰੇ ਚ ਤੁਰੇ ਫਿਰਨੇ, ਸਾਨੂੰ ਤੇ ਪਤਾ ਹੀ ਨਹੀਂ ਸੀ ਵੀ ਸਤਿਗੁਰੂ ਇੱਥੇ ਇੱਦਾਂ ਕਹਿੰਦੇ ਸੀ। ਅਸੀਂ ਤੇ ਸਾਰੀ ਜ਼ਿੰਦਗੀ ਲੰਘ ਗਈ ਪੜ੍ਹਦਿਆਂ ਨੂੰ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਪਰੇ ਨਹੀਂ ਆਨਿਓ। ਮਹਾਰਾਜ ਕਹਿੰਦੇ ਕਲਗੀਆਂ ਵਾਲੇ, ਹੇ ਅਕਾਲ ਪੁਰਖ, ਜਦੋਂ ਦਾ ਤੇਰਾ ਬਣ ਗਿਆ ਉਦੋਂ ਬਾਅਦ ਮੇਰੀ ਅੱਖ ਥੱਲੇ ਆਇਆ ਹੀ ਕੋਈ ਨਹੀਂ, ਇਸ ਅੱਖ ਨੂੰ ਪਸੰਦ ਹੀ ਨਹੀਂ ਆਇਆ ਕੋਈ। ਸਵਈਆ ਆਪਾਂ ਵੀ ਪੜ੍ਹਦੇ ਹਾਂ, ਰੋਜ਼ ਪੜ੍ਹਨੇ, ਪਤਾ ਨਹੀਂ ਕਿੰਨੀ ਵਾਰੀ ਪੜ੍ਹਿਆ, ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਸਤਿਗੁਰੂ ਨੇ ਘਾਟਾ, ਉਹਨਾਂ ਨੇ ਘਾਟਾ ਨਹੀਂ ਛੱਡੀਆਂ, ਭਾਂਡੇ ਸਾਡੇ ਹੀ ਮੂਧੇ ਵੱਜੇ ਪਏ ਆ, ਅਸੀਂ ਆਪਣੇ ਹੀ ਭਾਂਡੇ ਮੂਧੇ ਮਾਰੇ ਆ। ਬਾਰਿਸ਼ ਪੈ ਰਹੀ ਹੈ, ਹਰ ਥਾਂ ਪੈ ਰਹੀ ਹੈ, ਤੂੰ ਭਾਂਡਾ ਮੂਧਾ ਮਾਰੀ ਬੈਠਾ, ਫਿਰ ਕਸੂਰ ਕਾਹਦਾ ਕੱਢਣਾ ਹੈ, ਉਹਦਾ ਕਾਹਦਾ ਕਸੂਰ ਹੈ, ਸਾਡੇ ਹੀ ਭਾਂਡੇ ਮੂਧੇ ਵੱਜੇ ਪਏ ਆ। ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਫਿਰ ਆਨੰਦ ਆ ਜਾਣਾ ਸੀ ਜ਼ਿੰਦਗੀ ਚ। ਆਪਾਂ ਪੜ੍ਹਦੇ ਹਾਂ ਆਨੰਦ ਭਇਆ ਮੇਰੀ ਮਾਏ, ਕਿਵੇਂ ਸਤਿਗੁਰੂ ਸਤਿਗੁਰੂ ਨੂੰ ਪਾਣਾ ਕੀ ਹੁੰਦਾ ਹੈ? ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ। ਜਿਹੜੇ ਬੰਦੇ ਨੇ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ, ਉਹਨੇ ਸਤਿਗੁਰੂ ਨੂੰ ਪਾ ਲਿਆ। ਤੇ ਜੇ ਸਿੱਖਿਆ ਨਹੀਂ ਸਮਝੀ ਤੇ ਆਨੰਦ ਨਹੀਂ ਆ ਸਕਦਾ, ਆਨੰਦ ਨਹੀਂ ਆ ਸਕਦਾ। ਤੇ ਕਹਿੰਦੇ ਆਨੰਦ ਵਿੱਚ ਆਏ ਬੰਦੇ ਦੀ ਨਿਸ਼ਾਨੀ ਕੀ ਹੈ? ਆਨੰਦ ਸਾਹਿਬ ਰੋਜ਼ ਪੜ੍ਹਨੇ ਆ, ਆਨੰਦ ਸਾਹਿਬ ਵਿੱਚ ਆਏ ਬੰਦੇ ਦੀ ਨਿਸ਼ਾਨੀ ਕੀ ਹੈ? ਆਨੰਦ ਸੁਣੋ ਵਡਭਾਗੀ ਹੋ, ਨਿਸ਼ਾਨੀ ਸੁਣੋ ਵੀ ਮਸਤ ਬੰਦੇ ਦੀ ਨਿਸ਼ਾਨੀ ਕੀ ਹੈ? ਆਨੰਦ ਵਿੱਚ ਆਏ ਬੰਦੇ ਦੀ ਨਿਸ਼ਾਨੀ ਕੀ ਹੈ? ਸਗਲ ਮਨੋਰਥ ਪੂਰੇ। ਜਿਹੜਾ ਬੰਦਾ ਰੱਬ ਤੋਂ ਕੁਛ ਨਹੀਂ ਨਾ ਮੰਗਦਾ, ਸਮਝ ਲਓ ਵੀ ਆਨੰਦ ਚ ਨਿਸ਼ਾਨੀ ਹੈ, ਆਨੰਦ ਚ ਆਏ ਬੰਦੇ ਦੀ। ਜੇ ਆਨੰਦ ਚ ਆਇਆ ਬੰਦਾ ਵੇਖਣਾ ਹੈ ਤੇ ਇਹ ਸਮਝ ਲਓ ਵੀ ਉਹਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ, ਇਹ ਨਿਸ਼ਾਨੀ ਹੈ, ਇਹ ਆਨੰਦ। ਤੇ ਜੇ ਮੰਗਦਾ ਹੈ ਇਹਦਾ ਮਤਲਬ ਸੰਤੁਸ਼ਟ ਨਹੀਂ, ਭੁੱਖਾ ਹੈ ਅਜੇ ਮੰਗਦਾ ਹੈ। ਪਰ ਜਿਹੜਾ ਆਨੰਦ ਵਿੱਚ ਬੰਦਾ ਆ ਗਿਆ ਹੈ ਉਹ ਕਦੇ ਨਹੀਂ ਮੰਗਦਾ, ਕਿਉਂਕਿ ਮੰਗੇ ਕਿਉਂ? ਜਿਹਨੂੰ ਸਤਿਗੁਰੂ ਮਿਲ ਜਾਣ ਪਿੱਛੇ ਕੀ ਰਹਿ ਜਾਏਗਾ। ਕਮਾਲ ਨਹੀਂ ਵੇਖੋ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਕੋਲ ਆਵੇ ਤੇ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਆਖੇ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਫਿਰ ਸਤਿਗੁਰੂ ਨੂੰ ਮਿਲ ਪਿਆ, ਸਤਿਗੁਰੂ ਦੇ ਚਰਨਾਂ ਚ ਆ ਗਿਆ। ਤੇ ਜਿਹਦੀ ਸਤਿਗੁਰੂ ਜਿਹਨੂੰ ਮਿਲ ਪੈਂਦੇ ਆ, ਜਿਹੜਾ ਸਤਿਗੁਰ ਦੀ ਹਜ਼ੂਰੀ ਚ ਆ ਜਾਂਦਾ ਗੁਰਮੁਖੋ, ਉਹ ਕੁਛ ਮੰਗਣ ਜੋਗਾ ਨਹੀਂ ਰਹਿੰਦਾ। ਉਹਦੀਆਂ ਤੇ ਇਛਾਵਾਂ ਹੀ ਪੂਰੀਆਂ ਹੋ ਜਾਂਦੀਆਂ ਨੇ ਸਾਰੀਆਂ, ਉਹ ਕੀ ਮੰਗੇਗਾ? ਤੇ ਸਾਡਾ ਇਤਿਹਾਸ ਭਰਿਆ ਪਿਆ, ਜਦੋਂ ਗੁਰੂ ਕੋਲ ਗਏ ਮਹਾਰਾਜ ਕਹਿੰਦੇ ਮੰਗੋ ਕੁਛ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਮਿਲ ਗਏ, ਅਸੀਂ ਹੋਰ ਕਿਸੇ ਤੋਂ ਕੀ ਲੈਣਾ। ਜਦੋਂ ਸਤਿਗੁਰੂ ਮਿਲ ਪੈਣ ਤੇ ਪਿੱਛੇ ਕੀ ਰਹਿ ਜਾਂਦਾ? ਤੇ ਮੈਂ ਬੜੀ ਵਾਰ ਅਰਜ਼ ਕੀਤੀ ਹੈ, ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਭੈਣ ਸੀ, ਮੈਂ ਸੁਲਤਾਨਪੁਰ ਵੀ ਕਿਹਾ ਸੀ, ਉਹਨੇ ਗੁਰੂ ਨਾਨਕ ਸਾਹਿਬ ਤੋਂ ਮੰਗਿਆ ਹੀ ਕੁਛ ਨਹੀਂ, ਬੇ ਉਲਾਦੀ ਗਈ ਦੁਨੀਆਂ ਚੋਂ ਬੇਬੇ ਨਾਨਕੀ। ਕਿਉਂ ਨਹੀਂ ਮੰਗਿਆ? ਉਹ ਕਹਿੰਦੀ ਉਹ ਤੁਸੀਂ ਮਿਲ ਗਏ ਹੋ, ਮੈਨੂੰ ਹੋਰ ਕੀ ਚਾਹੀਦਾ। ਜਿਹਨੂੰ ਗੁਰੂ ਮਿਲ ਪਵੇ ਉਹ ਕਿਉਂ ਮੰਗੇਗਾ ਕਿ ਕੋਈ ਹੋਰ ਚੀਜ਼? ਤੇ ਜਦੋਂ ਉਹ ਕੁਝ ਮੰਗਦਾ ਹੈ ਇਹਦਾ ਮਤਲਬ ਇਹ ਹੈ ਉਹ ਸੰਤੁਸ਼ਟ ਨਹੀਂ ਹੋਇਆ, ਸੰਤੁਸ਼ਟ ਨਹੀਂ। ਉਹ ਪਦਾਰਥਾਂ ਦੀ ਲੋੜ ਹੈ ਤਾਂ ਅਸੀਂ ਗੁਰਦੁਆਰੇ ਆ ਰਹੇ ਹਾਂ। ਸੱਚੀ ਗੱਲ ਹੈ ਪਿਆਰਿਓ, ਪੱਕਾ ਪਿਆਰ ਕਰਨ ਵਾਲਾ ਕੋਈ ਮਿੱਤਰ ਹੋਵੇ ਉਹ ਜਦੋਂ ਕਹਿੰਦਾ ਯਾਰਾ ਤੂੰ ਮੈਨੂੰ ਮਿਲ ਪਿਆ ਮੈਂ ਹੋਰ ਕੀ ਲੈਣਾ, ਤੈਨੂੰ ਮਿਲਣਾ ਸੀ ਤੈਨੂੰ ਮੈਂ ਮਿਲ ਪਿਆ ਮੈਂ ਹੋਰ ਕੀ ਲੈਣਾ। ਤੁਹਾਨੂੰ ਕਈ ਵਾਰ ਉਹ ਫੋਨ ਕਰਦੇ ਨੇ ਕਿ ਇੰਡੀਆ ਆਉਣਾ ਤੇਰੇ ਲਈ ਕੀ ਲੈ ਕੇ ਆਵਾਂ, ਤੁਸੀਂ ਜਦੋਂ ਕਹੋਗੇ ਵੀ ਮੇਰੇ ਲਈ ਮੋਬਾਈਲ ਲਿਆ ਨਵਾਂ ਆਇਆ ਲਿਆ ਮੇਰੇ ਲਈ, ਤੇ ਜੇ ਪ੍ਰੇਮ ਹੈ ਨਾ ਅੰਦਰੋਂ ਤੁਸੀਂ ਕਹੋਗੇ ਤੂੰ ਆ ਜਾ ਬਸ ਤੈਨੂੰ ਹੀ ਮਿਲਣਾ, ਛੱਡ ਪਰਾਂ ਕੋਈ ਚੀਜ਼ ਨਹੀਂ, ਤੂੰ ਆ ਤੇਰੀ ਲੋੜ, ਤੂੰ ਆ ਜਾ ਤੈਨੂੰ ਮਿਲਣਾ, ਅਸੀਂ ਕੀ ਲੈਣਾ ਕਿਸੇ ਚੀਜ਼ ਦੀ ਲੋੜ ਨਹੀਂ, ਬਸ ਤੂੰ ਆ ਜਾ ਕੱਲਾ। ਇਹ ਹੈ ਪ੍ਰੇਮ, ਇਹ ਪ੍ਰੇਮ ਹੈ। ਦਸ ਚੀਜ਼ਾਂ ਤੁਸੀਂ ਗਿਣਾ ਲਿਓ ਵੀ ਆਹ ਵੀ ਲੈ ਆਈ ਮੇਰੇ ਲਈ ਆਉਣ ਲੱਗਾ ਬਾਹਰੋਂ, ਆਹ ਵੀ ਲੈ ਆਈ, ਉਹ ਫਿਰ ਤੇਰਾ ਫੋਨ ਹੀ ਤੂੰ ਤਾਂ ਕਰਦਾ ਸੀ ਵੀ ਦੱਸ ਕੋਈ ਲੈ ਕੇ ਆਵੇ ਮੇਰੇ ਲਈ। ਜਦੋਂ ਪ੍ਰੇਮ ਹੈ ਫਿਰ ਮੰਗ ਨਹੀਂ ਹੁੰਦੀ, ਇਹ ਸਪਸ਼ਟ ਗੱਲ ਹੈ। ਪ੍ਰੇਮ ਹੈ ਮੰਗ ਨਹੀਂ ਹੁੰਦੀ, ਖੁਸ਼ ਹੋ ਕੇ ਅਗਲਾ ਪਤਾ ਨਹੀਂ ਤੇਰੇ ਲਈ ਕੀ ਕੁਝ ਲੈ ਆਵੇ ਉਹ ਵੱਖਰੀ ਗੱਲ ਹੈ। ਖੁਸ਼ ਹੋ ਕੇ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਆ ਗਿਆ ਜਦੋਂ, ਬਸ ਇੱਥੇ ਸਤਿਗੁਰੂ ਤੁਸੀਂ ਮਿਲ ਗਏ ਹੋ, ਤੁਹਾਡੇ ਕੋਲ ਖਲੋ ਕੇ ਮੈਂ ਮੰਗਾਂ ਕਿ ਜਿਹਨੂੰ ਏਡਾ ਗੁਰੂ ਮਿਲ ਪਵੇ ਕਿ ਉਹ ਮੰਗਣ ਜੋਗਾ ਰਹਿ ਹੀ ਨਹੀਂ ਜਾਂਦਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕਿਆ ਹੈ ਉਹਦੇ ਉੱਤੇ ਚੌੜ ਕਰਨ ਦਾ ਮੌਕਾ ਮਿਲ ਜਾਏ ਤੇ ਛੋਟੀ ਗੱਲ। ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕਿਆ ਹੈ ਉਹ ਗੁਰੂ ਸਾਡੇ ਘਰ ਚ ਆ ਜਾਏ। ਜਿਹਨੂੰ ਕਲਗੀਆਂ ਵਾਲੇ ਮੱਥਾ ਟੇਕਦੇ ਨੇ, ਜਿਹਨਾਂ ਦਾ ਸਿਰ ਕਿਸੇ ਅੱਗੇ ਝੁਕਦਾ ਹੀ ਨਹੀਂ, ਝੁਕਿਆ ਹੀ ਨਹੀਂ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਝੁਕਾ ਹੀ ਨਹੀਂ ਸਕਿਆ ਕੋਈ ਸਮੇਂ ਦੀਆਂ ਸਰਕਾਰਾਂ, ਉਹ ਏਡੇ ਪੱਕੇ। ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ, ਜਿਹਦੇ ਅੱਗੇ ਕਲਗੀਆਂ ਵਾਲੇ ਝੁਕੇ ਹੋਣ, ਉਹ ਏਡਾ ਵੱਡਾ ਗੁਰੂ ਸਾਡੇ ਘਰ ਆਏ ਤੇ ਅਸੀਂ ਫਿਰ ਖਾਲੀ ਰਹਿ ਜਾਈਏ, ਮਸਤੀ ਨਾ ਚੜੇ ਤੇ ਕੀ ਫਾਇਦਾ ਹੋਇਆ, ਸਮਝ ਲਓ, ਸਮਝਿਆ ਹੀ ਨਹੀਂ ਕੁਛ ਗੁਰੂ ਗ੍ਰੰਥ ਸਾਹਿਬ ਕੀ ਨੇ। ਉਹ ਤੇ ਬੰਦਾ ਵੈਸੇ ਹੀ ਮਸਤ ਹੋ ਜਾਂਦਾ ਹੈ ਵੀ ਸਤਿਗੁਰੂ ਤੁਸੀਂ ਮੇਰੇ ਘਰ ਚਰਨ ਪਾਉਣ ਆ ਰਹੇ ਹੋ ਤੇ ਮੈਂ ਤੁਹਾਡੇ ਕੋਲੋਂ ਕੀ ਮੰਗਣਾ, ਮੇਰੇ ਗੋਡੇ ਠੀਕ ਕਰ ਦਿਓ, ਸੱਚੇ ਪਾਤਸ਼ਾਹ ਮੇਰੇ ਮੋਢੇ ਠੀਕ ਕਰ ਦਿਓ, ਮੈਂ ਕੀ ਮੰਗ ਰਿਹਾ। ਉਹ ਤੇ ਵੈਸੇ ਹੀ ਸਭ ਕੁਝ ਭੁੱਲ ਜਾਂਦਾ ਪਿਆਰਿਓ, दर्शन देखते ही शुद्ध की न शुद्ध रही, बुद्ध की न बुद्ध रही, मत में न मत है, सुरत में न सुरत रहे हो, ध्यान में न ध्यान रहे हो, ज्ञान में न ज्ञान रहे हो, गत में न गत है। फिर शुद्ध बुद्ध कितने रह जाती है? जो सतगुरु प्रति पूरी श्रद्धा पूरी आस्था साड़ी बन जाए। पर इस करके बेनती ये हुई है बार बार कि गुरु ग्रंथ साहब सच्चे पातशाह प्रति साड़ी पूरी आस्था होवे। ये है कौन ने? गुरु ग्रंथ साहब दे आसन सजाओ, रमाले वड्डे वड्डे लाओ, सोने बैड सजाओ, पर अपने हिरदे रूपी इतने अंदर भी हिरदे नूं ही आसन बना लो कि सतगुरु तुहाडे बोल साडे अंदर भी बस जाण, अंदर भी साडे प्रकाश हो जाए, साडे अंदर भी चानण होवे। ये आपां जतन करिए अपने ते कृपा हो जाए। अज्ञानता दा हनेरा तां ही भटकदे फिरने आ। ज्ञान अंजन गुरदी आ, अज्ञान अंधेर विनाश, हर कृपा ते संत भेटिया नानक मन प्रगा। ज्ञान दा सुरमा गुरु तो मिलेगा, ज्ञान दा अंजन सुरमा, फिर अज्ञानता दा हनेरा दूर हो जाएगा। धन गुरु हरगोबिंद सच्चे पातशाह मीरी पीरी दे मालक सतगुरु कहिंदे ने जपजी साहब दा पाठ सुनावे कोई सिख ते कौन उठिया? भाई गोपाला, महाराज तुहाडी कृपा होएगी, तुसा आप कराना है, तुसा आप कराना है, कृपा करो, आपे सिर ते हाथ रख ते उच्चे थां ते सतगुर ने बिठा लिया, इत्थे बह जा, उच्चा पाया गुरबाणी दा सत्कार। गुरु अर्जन देव सच्चे पातशाह अमृतसर साहब की धरती उत्ते सन। जदों गुरु ग्रंथ साहब सच्चे पातशाह पोथी परमेश्वर का थान पहला नाम सी, गुरु ग्रंथ साहब का पहला नाम पोथी साहब सी। जदों हरिमंदर साहब प्रकाश कर दिता, बाबा बुढ़ा साहब नूं पहले हैड ग्रंथी नियुक्त किया, तो गुरु अर्जन देव साहब नूं पुछिया सतगुरु तुसी आराम किथे करोगे, मार गुरु ग्रंथ साहब का सुखासन किथे करिए पोथी साहब का? कहिंदे साडे वाला बैड चुको, नवा बैड ला दिओ, महाराज तुसी किथे आराम करोगे? गुरु अर्जन देव साहब कहन लगे ओदे थल्ले ना बैड दे एक खद्दर दी चादर विछा दिओ, अज तो मैं ओदे उत्ते ही आराम करिया करांगा। ते साडे गुरु अर्जन देव सच्चे पातशाह पंचम पातशाह उस दिन तो बाद बैड से नहीं सुते। गुरु ग्रंथ साहब तखत उत्ते विराजमान होंदे सी, ते गुरु अर्जन देव सच्चे पातशाह चादर विछा के थले आराम करते सी कि मेरे गुरु ग्रंथ साहब का सत्कार। ते कहना की चाहते ने? इत्थे कहना यह चाहते ने सिखा, गुरु ग्रंथ साहब नूं अपनी देह तो वध के सत्कार नहीं, अपने शरीर तो वध के। शरीर लई बंदा बच्चे पैदा करता भी मैनू बाद विच सांभणगे, शरीर लई बंदा घर बनांदा है, शरीर लई बंदा पैसा इकट्ठा करता है, शरीर लई भी मेरा बाद विच सांभेगा कौन मैनू, शरीर लई सब कुछ करता है। ते गुरु ग्रंथ साहब का इतना सत्कार करी शरीर तो वध के, आप शरीर महाराज सच्चे पातशाह थले आराम करते सी खद्दर दी चादर ते, हुण भी जदों कदे कोठा साहब सोखा सन हुंदा जिथे रात शाम वेले दरबार साहब जाओ, दरबार साहब जाओ, हुण भी जाओ ते तुसीं वेखोगे सतगुर दा सोखासन होएगा ते थले इक चादर हुण भी विछाई जांदी है। तुसीं पुछो अमृतसर जाके अकाल तख्त साहिब कोठा साहिब भी आ जिहड़ी चादर है जी इह क्यों विछांदे हो? कहणगे इह गुरु अर्जन देव जी दा आसन है। हुण तक लगदा है, हुण तक लगदा है आसन। हरिमंदर साहिब बनाया, अमृतसर साहिब बनाया, फिर कमी का भी जिथे गुरु ग्रंथ साहब का सत्कार है वो तो चलो साडे सतगुरु ने, असल में तो साडे लई पूरने पा रहे हैं कि गुरु ग्रंथ साहब का सत्कार किदां करना है, किवें असी गुरु ग्रंथ साहब की पूजा करनी है, किस तरह असी गुरु ग्रंथ साहब के बचनों को कमाना है, अपनी जिंदगी में लागू करना है। बाहरी सत्कार भी जरूरी है पर अंदरों भी सत्कार करिए। हिरदे रूपी तख्त उत्ते गुरु ग्रंथ साहब के बचनों को थां दे दईए, अंदर बिठाइए, बाहरों असी गुरु ग्रंथ साहब का सत्कार करने हैं, अंदर साडे होर ही बैठा कोई, वह हसदा तो असं हसने, वो रोंदा तो असं रोन लग पैंदे हैं। साडी अटैचमेंट उन्हां लोकां नाल ज्यादा है, वह शकल हिरदे दबाई है, यह नहीं पता वह कि है, पर होर ही पासे ध्यान है। وہ تھا جڑا اسی اپنے سدگرو نو دینا سی وہ اسی ہوراں نو دتا ہویا ہے. پر جتھے سدگر دی باڑی دا واسطہ ہے, جہے ہردے میں باڑی کا واسطہ ہے, اتنے کوئی گاٹا نہیں کسی گل کا. وہ کدے بےنتی نہیں کرنی پی سچے پاتشاہ کرپا کر دے, مگر مگر پھر دی لکھمی توٹ نہ آوئی کھائے خرچ رہندا. مایا کی کمی نہیں. کل میں بیٹھا مینو ایک سنگھ کہندا بابا جی, میں کہ ہاں جی, کہندا جی میں لکشمی کی پوجا کرتا سا ہوں چڈ دیتی ہے, پہلا پہلا کرتا رہا, ہوں پھر بابا جی ناراض تو نہیں ہو جائے گی کہ لکشمی ہوں لکشمی کی پوجا میں کرتا سی. مایا ورتن واسطے ہے, پوجن واسطے نہیں. مایا کے پجاریاں کی کہیں جہاں بندہ مایا کو جھوٹا لاوے کی کہو گے؟ مایا کا پجاری, مایا دا پجاری جہاں جھوٹا لا رہے ہیں متھے ٹیک رہے ہیں, پناہ نہیں کہ سپ بنیا پھر مایا دا پجاری تو اتنے ہی پہرا لایا ہے. مایا دا پجاری نہیں سکھ وہ پجاری ہے جنہیں مایا پیدا کی. لکشمی کرت کرتا ہے, کوئی نہیں اڈیقتا, لکشمی کی پوجا نہیں کرتا, لکشمی نو ورتدا ہے. تجوریاں تو ساڈے بھی کئی نے کیتا ہے. گرو نانک صاحب کی فوٹو کلگیاں والے کی چھوٹی جی وہ گولک سے لکشمی کی بھی لا لیں میرے نال بھی یہ بےبے جی ہے نا ساری یہ نہ رس جائے گی. پر سب یہ گل سیکھو, دھیان رکھو, سکھ اکال پورک کا پجاری ہے. جل رب نے پیدا کیا کہ جل دیوتا ہے, ان پیدا ان دیوتا ہے, پانی بسنتر اگ رب نے سکھ دین لی پیدا کی, رب نے بنائی ہے نا, یہ کہ یہ بھی دیوتا ہے. ہوا ہے پون دیوتا ہے ادا نا. پر سارے سدگرو سچے پاتشاہ کہتے ایک اکال پورک ہے, وہ سارا کچھ بنایا ہوا ہے. ٹھیک ہے, ہوں ویکو ان دیوتا پانی دیوتا بسنتر دیوتا لون پنجواں پایا کرت تا ہوا پاک پویت پاپی سیوں تن گڈیا تھکا پیا تت. کہتے ان دیوتا دیوتے نو ان کہن, ان نو دیوتا کہن والیا, پانی نو دیوتا کہن والیا, انہاں نو پھر دیوتیاں نو کھا جانا ہے. دیوتیاں نو کیویں کھا جائیدا ہے؟ دیوتیاں دے نالے پوجا کرنا ہے, نالے کھانا ہے. پھر تیرے ڈھڈ وچ جا کے گندگی بن جاندے نے, پھر لوکی ٹھکدے نے کہندے ہن دیوتیاں تے ٹھکا پے رہے ہیں. ویکھو ایک 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 کدھر دا ستکار ہویا, یہ کیویں ہویا؟ لکشمی برتن واسطے ہے, پوجن واسطے نہیں. تے یاد رکھو یہ رب دی دتی ہوئی ہے. ہوں اپنے تو میں جے باواں کھڑیاں کراواں بھی کنے ہو جڑے لکشمی دی پوجا کردے ہو, مینوں معاف کرو. ایتھے پانچ سات ہون گے, دس جاں بھی جڑے کہن گے ہاں جی اسی لکشمی دی پوجا کرنے ہاں, اسی مننے ہاں, باقی نہیں منتے تے کی آؤں نہیں. سب کچھ آ رہے ہیں, گزارے ہوں نے. اتوں سپشٹ یہ ہے بھی وہ بےبے روسی نہیں, دے رب رہا ہے, پھر وہ کیوں روسے؟ جب پرمیشر دینا ہے, پرمیشر کو پوجنا ہے. کہتے اندر دیوتا ہے, سارے ستگرو کہتے دیوتے اندر نو نہ پوج, تنوں پوج جہے حکم میں بارش ہو رہی, میوں پیا پیا پرمیشر پایا, جی جنت سب سکھی دسایا. می جیڑا ہے یہ پرمیشر پاندا ہے, اندر دیوتا نہیں پاندا. ہوں آپ سارے اندر دیوتے نو نہیں مانتے, پھر سڈیا تو فصل سکی رہ جان. وہ تو روس جائے ہوں سارے نال بھی تھی تو مینو منتے نہیں, میں کہ میہ پاوا تیرے کھیت. می نہیں پاندا, وہ می پرمیشر پاندا ہے. بارش پہ رہی ہے تے رب پا رہا ہے, اسی اکال پورک دے پجاری ہاں. وہ تیر میر نہیں کرتا. اسی طرح لکشمی, لکشمی دا واسطہ کہندے کمل فل تے ہے. کدے تسی فوٹو ویکھو لکشمی دی, کمل فل تے ہے. تے میں کل باہر بیٹھا سی, میں کیا ہوئے سنگا تو کہندے لکشمی روس نہ جائے. او گنبد دسدا ہے دربار صاحب دا, کہندا جی دسدا ہے. میں کیا اتے کی ہے وے اتے؟ کہندا جی ٹوپی اتنے بنی ہوئی ہے نا گنبد کے اتنے. کہنا ٹوپی لگی ہے پہلا, کہنا گنبد, میں کہ اردو اوپر, کہنا ٹوپی, میں کہ ٹوپی نہیں, تینوں بڑا لگتا نہیں کہ پتیاں جی بنیا نے؟ کہ بنیا نے. میں کہ کی ہے؟ فل ہے. میں کہ کمل دا, یہ کمل دا فل بنیا ہے. یہ سدھانت ہے, یہ سکھیا ہے بھی کمل فل تے ایدا لکشمی بیٹھتی ہے نا, کمل فل تے بیٹھتی ہے. کسی بندے نو فل تے بٹھا دیو ایدا, فل نو مودا کر دیو, جیڑا وہ اتنے بیٹھا ہو پھر تھلے ڈگے گا. ਥੱਲੇ ਡਿੱਗੇਗਾ ਨਾ। ਇਹ ਗੁਰਦੁਆਰਿਆਂ ਦੇ ਗੁੰਮਦਾਂ ਉੱਤੇ ਲਕਸ਼ਮੀ ਦਾ ਆਸਣ ਹੈ ਨਾ ਜਿਹੜਾ, ਉਹ ਕਮਲ ਫੁੱਲ ਮੂਧਾ ਮਾਰਿਆ ਹੋਇਆ ਹੈ ਵੀ ਜਿੱਥੇ ਕਥਾ ਕੀਰਤਨ ਹੋਏਗਾ, ਜਿੱਥੇ ਬਾਣੀ ਪੜੀ ਜਾਏਗੀ, ਜਿੱਥੇ ਮਾਲਕ ਦਾ ਜਸ ਗਾਇਆ ਜਾਏਗਾ, ਉੱਥੇ ਮਾਇਆ ਪੁੱਠੀ ਹੋ ਕੇ ਡਿੱਗੇਗੀ। ਉੱਥੇ ਇਹ ਲਕਸ਼ਮੀ ਪੁੱਠੀ ਹੋ ਕੇ ਡਿੱਗਦੀ ਹੈ, ਉੱਥੇ ਘਾਟਾ ਨਹੀਂ ਕਿਸੇ ਗੱਲ ਦਾ। ਇਹ ਕਮਲ ਫੁੱਲ ਬਣਿਆ ਹੈ, ਇਹਦਾ ਪੁੱਠਾ ਲਾਇਆ ਹੋਇਆ, ਪੁੱਠਾ ਸਿੱਧਾ ਨਹੀਂ ਹੈ। ਇਹਦਾ ਭਾਵ ਹੀ ਹੈ ਉਹਨਾਂ ਦੇ ਚਰਨਾਂ 'ਚ ਡਿੱਗਦੀ ਹੈ ਜਿੱਥੇ ਕਥਾ ਕੀਰਤਨ ਹੈ, ਗੁੰਬਦ ਦੇ ਉੱਤੇ ਲੱਗਿਆ ਹੁੰਦਾ ਹੈ। ਇਹਦਾ ਮਤਲਬ ਹੀ ਇਹ ਸੀ, ਵੇਖੋ ਇਹ ਥੱਲੇ ਡਿੱਗ, ਸੱਚਾਈ ਇਹ ਹੈ। ਹੁਣ ਤੁਸੀਂ ਕਹੋਗੇ ਗੁਰਦੁਆਰੇ ਦੇ ਸਿਧਾਂਤ ਘਰ ਲੈ ਜਾਓ ਪਿਆਰਿਓ, ਗੁਰਦੁਆਰੇ ਦੀ ਮਰਿਆਦਾ ਘਰ ਲੈ ਜਾਓ, ਗੁਰਦੁਆਰੇ ਵਿੱਚ ਨਿਤਨੇਮ ਹੁੰਦਾ ਤੁਹਾਡੇ ਘਰ 'ਚ ਰੋਜ਼ ਨਿਤਨੇਮ ਹੋਵੇ, ਗੁਰਦੁਆਰੇ ਵਿੱਚ ਕਥਾ ਹੁੰਦੀ ਹੈ ਤੁਹਾਡੇ ਘਰ 'ਚ ਕਥਾ ਸੁਣੀ ਜਾਏ, ਗੁਰਦੁਆਰੇ ਵਿੱਚ ਕੀਰਤਨ ਹੁੰਦਾ ਤੁਹਾਡੇ ਘਰਾਂ 'ਚ ਕੀਰਤਨ ਸੁਣਿਆ ਜਾਏ, ਗੁਰਦੁਆਰੇ ਵਿੱਚ ਲੰਗਰ ਚੱਲਦਾ ਹੈ ਤੇਰੇ ਘਰ ਦੀ ਰਸੋਈ ਕੀ ਗਰੀਬ ਗੁਰਬੇ ਲਈ ਲੰਗਰ ਬਣ ਜਾਵੇ। ਤੇ ਯਾਦ ਰੱਖੀ ਗੁੰਬਦ ਤੇਰੇ ਘਰ ਉੱਤੇ ਭਾਵੇਂ ਨਹੀਂ ਬਣਿਆ, ਪਰ ਤੇਰੇ ਘਰ 'ਚ ਗੁਰਦੁਆਰੇ ਦੀ ਮਰਿਆਦਾ ਪੂਰੀ ਹੋਏਗੀ ਤੇ ਤੇਰੇ ਘਰ ਦੀ ਮਾਇਆ ਪੁੱਠੀ ਹੋ ਕੇ ਆਏਗੀ, ਆਪਣੇ ਆਪ ਆਏਗੀ ਮਾਇਆ, ਕਮੀ ਨਹੀਂ ਰਹੇਗੀ ਕਿਸੇ ਗੱਲ ਦੀ, ਘਾਟਾ ਨਹੀਂ ਰਹੇਗਾ ਕਿਸੇ ਗੱਲ ਦਾ। ਹੁਣ ਆਪਾਂ ਕਹਿੰਦੇ ਹਾਂ ਗੁਰਦੁਆਰਾ, ਮੈਂ ਮੀਆਂ ਪਿੰਡ ਵੀ ਕਿਹਾ ਸੀ, ਗੁਰਦੁਆਰਾ ਆਇਆ ਜੀ, ਇੱਥੇ ਕੋਈ ਸ਼ਰਾਬ ਪੀ ਕੇ ਨਹੀਂ ਵੜ ਸਕਦਾ ਤੇ ਤੇਰੇ ਘਰ ਵੜ ਸਕਦਾ, ਤੇ ਉਦਾਂ ਜੇ ਕੋਈ ਪੁੱਛ ਲੈ ਇਹ ਘਰ ਗੁਰੂ ਦਾ ਹੀ ਦਿੱਤਾ ਹੈ ਜੀ, ਬਸ ਗੁਰੂ ਦਾ ਹੀ ਘਰ ਹੈ, ਤੇ ਘਰ ਗੁਰੂ ਦਾ ਤੇ ਫਿਰ ਸ਼ਰਾਬ ਪੀ ਕੇ ਕਿਵੇਂ ਵੜੇਗਾ ਕੋਈ, ਜੇ ਘਰ ਗੁਰੂ ਦਾ ਹੈ ਉਹਦੇ ਵਿੱਚ ਮਾਸ ਕਿੱਦਾਂ ਚੱਲੇਗਾ। ਤੂੰ ਕਹਿੰਦਾ ਘਰ ਗੁਰੂ ਦਾ ਹੈ, ਖੁਦ ਬੋਤਲ ਖੋਲ੍ਹ ਕੇ ਬਹਿ ਜਾਂਦਾ ਗੁਰਦੁਆਰੇ 'ਚ, ਬੋਤਲ ਖੋਲ ਕੇ ਬਹਿ ਸਕਦਾ ਕੋਈ ਗੁਰਦੁਆਰੇ 'ਚ? ਕਹਿੰਦਾ ਨਹੀਂ ਸੀ ਕਮੀ ਕਿਸੇ ਗੱਲ ਦੀ, ਇਹ ਤੇ ਗੱਲ ਸਪਸ਼ਟ ਹੈ ਨਾ ਵੀ ਜਿੱਥੇ ਗੁਰਦੁਆਰਾ ਹੈ ਉੱਥੇ ਘਾਟਾ ਕੋਈ ਨੀ। ਤੁਸੀਂ ਵੇਖੋ ਜਿੱਥੇ ਮਰਜ਼ੀ, ਭਾਵੇਂ ਸਿੱਖਾਂ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਥਾਈਲੈਂਡ, ਜਿੱਥੇ ਛੋਟੇ ਛੋਟੇ ਦੇਸ਼ਾਂ 'ਚ ਵੀ ਜਿੱਥੇ ਗੁਰਦੁਆਰਾ ਬਣ ਗਿਆ ਉੱਥੇ ਘਾਟਾ ਨਹੀਂ ਰਿਹਾ ਕਿਸੇ ਗੱਲ ਦਾ। ਤੂੰ ਘਰ ਨੂੰ ਗੁਰਦੁਆਰਾ ਬਣਾ ਲੈ, ਤੇਰੇ ਘਰ ਘਾਟਾ ਨਹੀਂ ਰਹੇਗਾ। ਗੁਰਦੁਆਰਾ ਬਣਾ, ਗੁਰਦੁਆਰਾ ਬਣਾਉਣ ਦਾ ਮਤਲਬ ਇਹ ਨਹੀਂ ਤੂੰ ਗੁੰਬਦ ਲਾ ਦੇ, ਗੁਰਦੁਆਰੇ ਦਾ ਮਤਲਬ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਤੂੰ ਪ੍ਰਕਾਸ਼ ਕਰ, ਨਹੀਂ ਮਤਲਬ ਇਹ ਹੈ ਗੁਰਦੁਆਰੇ ਵਾਲੀ ਮਰਿਆਦਾ ਤੇਰੇ ਘਰ ਵਿੱਚ ਲੈ ਆ, ਵੀ ਗੁਰਦੁਆਰੇ 'ਚ ਸੱਚ ਬੋਲਿਆ ਜਾਂਦਾ, ਝੂਠ ਨਾ ਬੋਲੋ, ਪਾਪ ਨਾ ਕਰੋ, ਮਾਸ ਸ਼ਰਾਬ ਨਾ ਆਵੇ, ਗੁਰਦੁਆਰੇ 'ਚ ਸ਼ਰਾਬ ਨਾ ਵਾੜੋ, ਗੁਰਦੁਆਰੇ ਵਿੱਚ ਮਾਸ ਨਾ ਵਾੜੋ, ਗੁਰਦੁਆਰੇ ਵਿੱਚ ਸਿਰ ਢੱਕ ਕੇ ਜਾਓ। ਸਾਡੀਆਂ ਸਾਰੀਆਂ ਭੈਣਾਂ 'ਚੋਂ 5% ਦੇ ਸਿਰ ਢੱਕੇ ਹੋਏ ਸਨ ਤੇ 95% ਦੀਆਂ ਚੁੰਨੀਆਂ ਗਲਾਂ ਸੀ, ਇੱਥੇ ਸਿਰ ਢੱਕ ਲਏ ਆ, ਇੱਥੇ ਢੱਕ ਲਏ ਆ, ਤੇ ਇਹ ਸਮਝ ਲਓ ਵੀ ਉਹ ਘਰ ਗੁਰਦੁਆਰਾ ਹੈ, ਤੇ ਗੁਰਦੁਆਰੇ 'ਚ ਸਿਰ ਨੰਗਾ ਕਿਉਂ? ਗੁਰਦੁਆਰੇ 'ਚ ਨਹੀਂ ਸਿਰ ਨੰਗਾ, ਮਰਿਆਦਾ ਹੈ ਨਾ ਗੁਰਦੁਆਰੇ ਦੀ, ਉਹ ਗੁਰਦੁਆਰੇ ਦੀ ਮਰਿਆਦਾ ਸਾਡੇ ਘਰਾਂ ਵਿੱਚ ਲਾਗੂ ਹੋ ਜਾਏਗੀ। ਗੁਰੂ ਦੇ ਸਿੱਖ ਦਾ, ਗੁਰੂ ਦੇ ਸਿੱਖ ਦੀ ਰਸੋਈ, ਗੁਰੂ ਦਾ ਲੰਗਰ ਬਣ ਜਾਏਗੀ ਜਦੋਂ ਗਰੀਬ ਗੁਰਬਾ ਜਿਹੜਾ ਮਰਜ਼ੀ ਆ ਕੇ ਛਕੇ, ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਬਣੇ, ਮਰਿਆਦਾ ਉਹਦੇ ਘਰ ਚਲੀ ਜਾਏ, ਤੇ ਸਮਝ ਲਓ ਫਿਰ ਅਸਲੀ ਸਿਧਾਂਤ ਸਾਡੇ ਘਰਾਂ 'ਚ ਗਏ, ਤੇ ਘਰ ਘਰ ਅੰਦਰ ਧਰਮਸ਼ਾਲ। ਇਹ ਕਿਹਾ ਮਹਾਰਾਜ ਨੇ, ਹੋਵੇ ਕੀਰਤਨ ਸਦਾ ਵਸੂਆ। ਗੁਰਦੁਆਰੇ ਵਿੱਚ ਨਸ਼ਾ ਪੀ ਕੇ ਨਹੀਂ ਜਾ ਸਕਦਾ ਕੋਈ, ਤੇ ਆਪਾਂ ਕਹਿੰਦੇ ਹਾਂ ਇਹ ਗੁਰਦੁਆਰਾ ਹੈ, ਇਹ ਕੀ ਹੈ ਜੀ? ਇਹ ਗੁਰਦੁਆਰੇ ਨਿਤਨੇਮ ਹੁੰਦਾ ਹੈ, ਗੁਰਦੁਆਰੇ ਪਾਠ ਹੁੰਦਾ ਹੈ, ਗੁਰਦੁਆਰੇ ਕਥਾ ਹੁੰਦੀ ਹੈ, ਗੁਰਦੁਆਰੇ ਕੀਰਤਨ ਹੁੰਦਾ ਹੈ, ਮੇਰੇ ਘਰ ਵਿੱਚ ਮੇਰੀ ਮਰਿਆਦਾ ਚੱਲੇਗੀ? ਨਹੀਂ, ਗੁਰਦੁਆਰਾ ਤੇ ਕੀਰਤਨ ਸਿੱਖਣ ਵਾਸਤੇ ਹੈ। ਗੁਰਦੁਆਰਾ ਨਿਤਨੇਮ ਕਿਵੇਂ ਕਰੀਦਾ, ਇਹ ਸਿੱਖਣ ਵਾਸਤੇ ਹੈ, ਕਰਨਾ ਅਸੀਂ ਘਰ ਵਿੱਚ ਆ ਕੇ ਹੈ। ਗੁਰਦੁਆਰਾ ਤੇ ਇਸ ਲਈ ਹੈ ਵੀ ਸੇਵਾ ਕਰਨੀ ਕਿਵੇਂ ਹੈ, ਇਹ ਜਾਤ ਗੁਰਦੁਆਰਾ ਸਿਖਾਉਂਦਾ ਹੈ, ਤੇ ਕਰਨੀ ਸੇਵਾ ਅਸੀਂ ਸਮਾਜ ਵਿੱਚ ਹੈ, ਗੁਰਦੁਆਰੇ ਦੇ ਲੰਗਰ ਵਿੱਚ। ਤੇ ਜਾਤ ਸਿੱਖਣੀ ਹੈ ਮਿੱਠਾ ਬੋਲਣ ਦੀ, ਵੀ ਕਿਵੇਂ ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਤੇ ਉਹਨਾਂ ਅਸੂਲਾਂ ਨੂੰ ਲਾਗੂ ਅਸੀਂ ਆਪਣੇ ਘਰਾਂ 'ਚ ਕਰਨਾ ਹੁੰਦਾ ਹੈ। ਪਰ ਅਸੀਂ ਗੁਰਦੁਆਰੇ ਜਾ ਕੇ ਭਲੇ ਮਾਨਸ ਬਣ ਜਾਂਦੇ ਹਾਂ, ਘਰ ਆ ਕੇ ਫਿਰ ਲੜਾਕੇ ਡਾਂਗ ਚੁੱਕ ਲੈਂਦੇ ਹਾਂ। ਗੁਰਦੁਆਰੇ ਅਸੀਂ ਬੜੇ ਸ਼ਾਂਤ ਰਹਿੰਦੇ ਹਾਂ, ਚੁੱਪ ਚੁੱਪ ਕਰਕੇ ਬਹਿੰਦੇ ਹਾਂ, ਤੇ ਘਰ ਆ ਕੇ ਫਿਰ ਉਹੀ ਗੱਪਾਂ ਮਾਰਦੇ ਹਾਂ, ਘਰ ਆ ਕੇ ਫਿਰ ਉਹੀ ਸਾਰਾ ਕੁਝ ਚੱਲਦਾ ਹੈ। ਅਸਲ ਵਿੱਚ ਗੁਰਦੁਆਰੇ 2 ਘੰਟੇ, ਜਿਵੇਂ ਸਕੂਲ ਜਾਂਦਾ ਹੈ ਬੱਚਾ, ਸਕੂਲ ਸਿੱਖਣ ਲਈ ਜਾਂਦਾ ਹੈ, ਬੱਚਾ ਸਕੂਲ ਸਿੱਖਣ ਲਈ ਜਾਂਦਾ ਹੈ, ਤੇ ਉਸ ਸਿੱਖਿਆ ਨੂੰ ਵਰਤਦਾ ਆਪਣੇ ਸਮਾਜ ਵਿੱਚ ਹੈ, ਵਰਤਦਾ ਆਪਣੇ ਘਰ ਵਿੱਚ ਹੈ। گردوارے اسی سیکھنا ہے تے جو سیکھیا گردواریاں چوں سنی جاندی ہے انہاں نوں ورتنا اپنے گھراں وچ ہے سماج وچ ورتنا ہے آ جڑی شانتی نال اپاں ایتھے بیٹھے ہاں اے شانتی ساڈے گھراں وچ وی چاہیدی ہے شانت ہو کے بہیے من ٹھنڈے رہن من شانت رہن اے مریادا ساڈی گردوارے چوں سیکھیا لے کے اپنے گھراں وچ جانی چاہیدی سی پھر کوئی گھاٹا نہیں پھر کوئی کمی نہیں رہندی لکھمی توٹ نہ آوے کھائے خرچ رہندا پھر تے درگاہ ہی بن جائے گی درگاہ تے جانا نہیں درگاہ تے بنائی ہوئی ہے ساڈے ستگر نے گرو دا سکھ تے رہندا ہی درگاہ وچ ہے کیویں انتر گر آرادھنا جہوا جپ گر ناو نیتری ستگر ویکھنا سرونی سننا گر ناو ستگر سیتی رتیاں درگہ پائی ہے کھاؤ جہاں من گرو کے نام میں رنگیا ہوا ہے وہ درگاہ رہتا ہے درگاہ تھان مل گیا وہ ہر ویلے درگاہ چ جہاں من نام میں رنگیا ہوا ہے جہاں کنا بانی سنے گا جیب نال بانی پڑھے گا اندر بانی کی جی وچار ہوئے گی تو وہ سکھ ہمیشہ درگاہ چ رہتا ہے وہ درگاہ کی اڈیق نہیں کرتا بھی درگاہ جاواں گے وہ تو کہتے ہیں سارے ستگر نے درگاہ بنا دیتی ہے ਅਸੀਂ ਹੋਰ ਕਿਹੜੀ ਦਰਗਾਹ ਵਿੱਚ ਜਾਣਾ ਹੈ ਇਹਦਾ ਅਰਥ ਸਤਿਗੁਰ ਸੇਤੀ ਰੱਤਿਆ ਤੜਕੇ ਪਾਈਏ ਖਾਓ ਐਦਾਂ ਪੜ ਲਓ ਧਾਰਨਾ ਗੁਰਬਾਣੀ ਦਾ ਭਾਵ ਸਮਝਾਉਣ ਵਾਸਤੇ ਹੁੰਦੀ ਹੈ ਧਾਰਨਾ ਬਾਣੀ ਨਹੀਂ ਹੁੰਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਧਾਰਨਾ ਜਿਹੜੀ ਹੈ ਇਹ ਧਾਰਨਾ ਇੱਕ ਜ਼ਰੀਆ ਹੈ ਬਾਣੀ ਨੂੰ ਐਕਸਪਲੇਨ ਕਰਨ ਦਾ ਧਾਰਨਾ ਨੂੰ ਬਾਣੀ ਨਹੀਂ ਕਹਿ ਸਕਦੇ ਆਪਾਂ ਧਾਰਨਾ ਬਾਣੀ ਨਹੀਂ ਹੁੰਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ ਧਾਰਨਾ ਉਸ ਬਾਣੀ ਨੂੰ ਸੌਖਿਆ ਕਰਨ ਵਾਸਤੇ ਹੈ ਬਾਣੀ ਦਾ ਅਰਥ ਸਮਝਾਉਣ ਵਾਸਤੇ ਵੀ ਬਾਣੀ ਏਦਾਂ ਕਹਿੰਦੀ ਹੈ ਇਹ ਧਾਰਨਾ ਜਰੀਆ ਹੈ ਕੋਈ ਕਥਾ ਦੇ ਰੂਪ ਵਿੱਚ ਗੱਲਾਂ ਕਰਕੇ ਸਮਝਾ ਦੇਵੇ ਕੋਈ ਢਾਡੀ ਬਾਰਾਂ 'ਚ ਸਮਝਾ ਦੇਵੇ ਕੋਈ ਕਵਿਤਾ 'ਚ ਸਮਝਾ ਦੇਵੇ ਧਾਰਨਾ ਸਿਰਫ ਆਪਾਂ ਸਮਝਣੀ ਹੈ ਜੁੜਨਾ ਗੁਰਬਾਣੀ ਨਾਲ ਹੈ ਇਹ ਉਪਦੇਸ਼ ਗੁਰਬਾਣੀ ਦਾ ਹੀ ਹੈ ਜਿਹੜਾ ਦ੍ਰਿੜ ਕਰਨਾ ਹੈ ਪੱਕਾ ਕਰਨਾ ਹੈ ਆਪਾਂ ਧਾਰਨਾ ਤੇ ਸਿਰਫ ਇੱਕ ਜਰੀਆ
ਤਰਕੇ ਮਿਲਦੇ ਥਾਓ ਬੁਰਾ ਨਾਲ ਰਸਤਿਆਂ ਤੋਂ ਤਰਕੇ ਮਿਲਦੇ ਥਾਓ ਬੁਰਾ ਨਾਲ ਰਸਤਿਆਂ ਤੋਂ
ਉਡੀਕ ਵਿੱਚ ਸੰਤ ਵੀ ਇਹ ਧਾਰਨਾ ਫੜਨ ਤੇ ਉੱਠ ਕੇ ਚੱਲੀਏ ਕਿਉਂਕਿ ਬੋਲਦਿਆਂ ਕਈ ਵਾਰੀ ਇਹ ਹੁੰਦਾ ਵੀ ਇਹ ਨਾ ਕਹਿ ਦੇਣ ਬਹਿ ਜਾਓ ਕਿੱਥੇ ਚੱਲੇ ਹੋ ਜੇ ਧਾਰਨਾ ਫੜਨਗੇ ਆਪਣੇ ਧਿਆਨ ਚ ਹੋ ਜਾਣਗੇ ਆਪਾਂ ਤੁਰ ਜਾਵਾਂਗੇ ਚਲੋ ਹੁੰਦੇ ਇੱਕ ਦੋ ਚਾਰ ਹੀ ਨੇ ਸਾਰਿਆਂ ਨੂੰ ਨਹੀਂ ਇਹ ਗੱਲ ਕਹਿ ਸਕਦੇ ਪ੍ਰੇਮ ਵਾਲੇ ਵੀ ਨੇ ਸੁਣਨ ਵਾਲੇ ਸਾਡਾ ਫਰਜ਼ ਹੈ ਹੋਕਾ ਦੇਣਾ ਜਾਗੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਛਾਣੋ 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 ਅਗਲੇ ਦੀ ਮਰਜ਼ੀ ਹੈ ਜਾਗਣਾ ਨਾ ਜਾਗਣਾ ਅੱਗੇ ਬਥੇਰਾ ਲੁੱਟ ਕੇ ਲੈ ਗਏ ਨੇ ਚੋਰ ਕਦੇ ਕਾਮ ਹਾਵੀ ਹੋ ਜਾਂਦਾ ਹੈ ਕਦੇ ਲੋਭ ਚਪੇੜਾ ਮਾਰਦਾ ਹੈ ਕਦੇ ਮੋਹ ਦੀ ਦਲਦਲ ਚ ਫਸਨੇ ਆ ਕਦੇ ਹੰਕਾਰ ਦੇ ਧੱਕੇ ਚੜ ਜਾਂਦੇ ਆ ਹੁਣ ਤੱਕ ਛਿੱਤਰ ਹੀ ਖਾਧੇ ਨੇ ਆਪਾਂ ਸਾਰੀ ਜ਼ਿੰਦਗੀ ਸੱਚੀ ਗੱਲ ਇਹ ਇਹਨਾਂ ਚ ਫਸੇ ਆ ਧੱਕੇ ਚੜੇ ਆ ਚੜੇ ਰਹੀਏ ਫਿਰ ਬਾਅਦ ਕਈ ਭਾਵੇਂ ਜਾਣ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਜਿਉਂਦਾ ਤੇ ਪਿੱਟਦਾ ਰਿਹਾ ਕਿਹੜਾ ਸਵਾਰਿਆ ਜਨਮ ਇਹਨੇ ਰੋਂਦਾ ਹੀ ਫਿਰਿਆ ਸਵਾਰਿਆ ਇਹ ਤੇ ਕਹਿ ਦਿੰਦੇ ਆ ਬਸ ਆਪਾਂ ਕੀ ਸਵਾਰਿਆ ਸੰਗਤੇ ਜ جاگیے سچ مچ پھر جدو جاواں گے لوکی آخن گے سوار کے چلے کوئی وہم نہیں کوئی بھرم نہیں پکا سکھ گرو دا گرو گرنتھ صاحب دا سکھ گرو گرنتھ صاحب دا سکھ مطلب سکھیا لینا سی سکھ سکھیا تے چلتا سی اس کر کے بولو گا جی در کے مل بیٹھا پرانا رسیا 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 در کے مل بیٹھا گج کے در کے دل بیٹھا پیارے در کے دل بیٹھا پیارے
Thank you. ਕੋਈ ਵਾਧਾ ਨਾ ਰਵੇ
Thank you.
ਬਣ ਗਈ ਸਤਿਗੁਰ ਦੀ ਬਾਣੀ ਹਰ ਥਾਂ ਦਰਗਾਹ ਹਰ ਜਗ੍ਹਾ ਦਰਗਾਹ ਬਣ ਜਾਂਦੀ ਹੈ ਗੁਰੂ ਦਾ ਸਿੱਖ ਹਮੇਸ਼ਾ ਹੀ ਦਰਗਾਹ ਚ ਹੈ ਕਿਆ ਨਰਕ ਕਿਆ ਸੁਰਗ ਵਿਚਾਰਾ ਆ ਕਦੋਂ ਸੁਰਗ ਮਿਲੇਗਾ ਸਵਰਗ ਮਿਲੇਗਾ ਸਵਰਗ ਮਿਲੇਗਾ ਪਰ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ ਰਾਤੇ ਰੱਦ ਦਿੱਤੇ ਨਰਕਾਂ ਦਾ ਡਰ ਕੋਈ ਨਹੀਂ ਸਵਰਗਾਂ ਦੀ ਇੱਛਾ ਕੋਈ ਨਹੀਂ ਰੱਦ ਦਿੱਤੇ ਆ ਜਾਣਾ ਹੀ ਨਹੀਂ ਰੱਦ ਦਿੱਤੇ ਸਾਨੂੰ ਸੱਚ ਅਸੀਂ ਸਿੱਖ ਸੱਚਖੰਡ 'ਚ ਰਹਿੰਦਾ ਹੈ ਸੱਚਖੰਡ ਸੱਚ ਕੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਝੂਠ ਨਹੀਂ ਤੇ ਬਾਣੀ ਜੀ ਦੇ ਹਿਰਦੇ 'ਚ ਵੱਸ ਗਈ ਉਹਦੇ ਹਿਰਦੇ 'ਚ ਸੱਚ ਹੈ ਉਹ ਸੱਚਖੰਡ 'ਚ ਹੀ ਰਹਿੰਦਾ ਜਿੱਥੇ ਵੱਸਦਾ ਹੈ ਜਿਹੜੇ ਘਰ 'ਚ ਰਹਿੰਦਾ ਹੈ ਸੱਚਖੰਡ ਉੱਥੇ ਹੀ ਸੱਚਖੰਡ ਵੱਸਦਾ ਹੈ ਨਿਰੰਕਾਰ ਨਿਰੰਕਾਰ ਵੀ ਉੱਥੇ ਹੀ ਵੱਸਦਾ ਹੈ ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵੀ ਇਸੇ ਕਰਕੇ ਕਿਹਾ ਕਿਉਂਕਿ ਬਾਣੀ ਸੱਚ ਹੈ ਬਾਣੀ 'ਚ ਕੱਖਰ ਝੂਠ ਨਹੀਂ ਇਸ ਕਰਕੇ ਸੰਗਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁਣ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲੇ ਨੇ ਸ਼ੁਰੂ ਕੀਤਾ ਉੱਚਿਆਂ ਬਾ ਲਿਆ ਸਤਿਗੁਰ ਨੇ ਉੱਚਿਆਂ ਬਿਠਾ ਲਿਆ ਭਾਈ ਗੋਪਾਲੇ ਨੂੰ ਤੇ ਕਰ ਜਪਜੀਤ ਸਾਹਿਬ ਸ਼ੁਰੂ ਕੀਤਾ ਉਹਨੇ ਜਿਵੇਂ ਜਿਵੇਂ ਬਾਣੀ ਪੜ੍ਹਦਾ ਹੈ ਹੁਣ ਰੰਗਿਆ ਹੋਇਆ ਸੀ ਉਹਦਾ ਅਸਰ ਸਾਰਿਆਂ ਤੇ ਸਾਰੇ ਬੜੇ ਰੰਗ ਵਿੱਚ ਹੋ ਗਏ ਬਾਣੀ ਪੜ੍ਹ ਰਿਹਾ ਬੜਾ ਆਨੰਦ ਆ ਰਿਹਾ ਬੜੀ ਸ਼ਾਂਤੀ ਆ ਰਹੀ ਬੜਾ ਟਕਾ ਸਾਰੇ ਪਿਆਰ ਨਾਲ ਬੈਠ ਕੇ ਸੁਣ ਰਹੇ ਨੇ ਬਾਣੀ ਪੜ੍ਹਦਿਆਂ 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 ہوں اخیرلیاں پاؤڑیاں جپجی صاحب دیا پڑھ دیں. بڑا من ٹکیا ہوا سی پر یہ جڑا من ہے نا بڑا کھوٹا ہے, من بڑا کھوٹا ہے. یہ کوئی پتا نہیں کدوں کس ویلے کتنے ڈول جانا, یہ رسا پا کے رکھنا پہنا. میں سپشٹ بےنتی پہلا شروع کر دیتی, گیان کا بندہ من رہا ہے, یہ گیان تو بنا رسا ہور کوئی پی ہی نہیں سکتا. من کو بننے واسطے سنگل ہی ایک ہے گیان کا, تو گیان گرو دیتا ہے, گر بن گیان نہ ہو, گرو بنا گیان نہیں ہو سکتا. ہوں من سوچن لگ پیا جپجی صاحب پڑھتا پڑھتا ادھر گرو ہرگوبند صاحب جی جی بانی سنتے ہیں, من میں خیال آیا کی دئیے سکھ نو این شدھ بانی این پیار کدے مر سوچتے ہیں گھوڑے دئیے, کدے کہ مایا دئیے, کدے کوئی انعام دئیے, کوئی راج بھاگ دے دئیے. ایسا سدگرو سوچتے ہیں پھر سوچتے راج بھاگ کی چیز ہے, این پیار بانی پڑھنے والے سامنے کچھ بھی نہیں. دنیا کا کوئی پدارتھ نہیں دتا جا سکتا جہاں ایدا بانی سنائے, ایدا بانی گائے. سدگرو ہولی ہولی کدے کسی گل وال سوچ کی دئیے پیار بانی پڑھ رہا ہے, پھر سوچیا یہ گرو نانک دے گھر کا مالک ہی بنا دینا, اپنی گدی دے دیں. گج کے یہ گدی دے دینا گدی. سچے پاتشاہ جی اپنے آسن تو ہولی ہولی تھلے نو ہون لگ پے. وہ جپجی صاحب پڑھتا گیا, من ہون ڈولن لگ پیا, سوچتا منا کئی باری ٹائم تے نہیں گل آڑی, ٹائم تے کئی باری دماغ جی نہیں آتا. پہلا سوچ لے بھی جپجی صاحب کا بھوگ تے پین والا سدگرہ تو منگنا کی ہے, مرنے دس کی چاہیے. پہلا سوچ لے منا بھی کی منگنا ہے. ہوں مہاراج دل دیا جانتے ہیں کٹ کٹ کے اندر کی جان, وہ دلوں دیا جانتے ہیں پلے برے کی پیر پچھانت انہوں نے سب پتا ہے. یہ من میں سوچتا منا پہلے سوچ لے بھی منگنا کی ہے گرو ہرگوبند صاحب جی تو. چنگی پل چنگا پلا من جڑیا ہوا سی, ایک دم چلیا گیا سچ نال جڑیا ہوا من, بانی سچ ہے تے سچ نال ٹوٹ کے جھوٹ نال جڑ گیا. کہندا فلانا گھوڑا مارا تو بڑا سونا کابل تو آیا ہے, جی مرد سنے کاٹھی دے مینو دے دین اوہدے اتنے بہ کے تو سورگ کا ہی آنند آ جائے گا. لو ویکو من ڈول گیا نا, چنگا بھلا سچ نال جڑیا جڑیا گھوڑیا نہیں رہا گیا. دے جھوٹھی چیز ہے, دے دے جھوٹھی سچ نال جڑیا ہوا بندہ تے سچ تو یہو جی دے اپنی بھی قربان کر دیتا ہے. ایسے کئی اپنیاں دے ہی خراب کر لیں جنہیں کسی کی دے چ پے گئے, پریم چ پے گئے, شریر نال پریم پا کے اپنا اثر خراب کر لیندے نے, پر گرو دا سکھ سچ نال جڑیا ہوا اپنی دے بھی قربان کر دیتا ہے, وہ اپنے والی بھی وار دیتا ہے پر سچ نال جڑیا ہوا دے نال پیار نہیں کرتا. کسی بھی دے نال تے کرنا ہی کی, وہ اپنی دے نال بھی پیار نہیں کرتا, اپنے شریر نال بھی پیار نہیں کرتا, کسی نال تے کرنے کی ہے وہ اپنی دے نال بھی وہ نہیں ہوتا. تے کہندے نے مہاراج رک گئے اتھے ہی, یہ دھیان گھوڑیا چلیا گیا اتے ہی. سچے پاتشاہ کہتے بھی ہوں تو من گیا, یہ من کا پتا نہیں کدو ڈول جانا, من بھائی ماننا من شیطانا. کوئی فقیر من کو تنگ ہوا کہتا ہے چنگا پلا بھجن میں بیٹھا کہتا کھیر کھان نو دل کرتا, من کھیر چلیا گیا, بڑا دکھی ہوا اکھا بند کریا کرے پھر کھیر کا دھیان آ جایا کرے. انہیں پھر کھیر کہہ کے کسی نے کہتے بڑا بڑا ہرا پتیلا لیا ہی بنا کے پتیلا لیا بڑا سارا کھائی جائے ٹھڈ بھر گیا. ہوں جنا کھدا گیا کھدا پھر نہیں پچیا باہر سارا کو, پھر کھانا ہے پھر باہر کہ نالے گالا کٹتا کہ ہوں منگے گا کھیر اپنے من میں کھانا ہوں منگے گا. من نہیں ماننا من شیتانا, مر جا مگروں لے جا لکھ چوراسی پٹکتا ہے ہوں سے ٹیک کے بہ جا تین اجے بھی ٹیک کنا کچھ بن کے آیا, کدے کتا بنیا کدے گدا بنیا کدے سپ بنیا, کنیا نکھت جوتا پھر کے آیا ہے ہوں سے ٹک جا منا تین اجے بھی ٹیک نہیں ہوں سے ٹیک من اپنے من. اس ویلے وہ کہتے ہوں اس من کھوٹے کا پتا کوئی نہیں انہیں کہڑے ویلے ڈول جانا چنگا بھلا جپجی صاحب پڑھتا پڑھتا من گھوڑیا چلیا گیا تمہارے کتنے رک جاؤ بھی ہوں دیکھتے ہیں کی سوچتا ہے کہ گھوڑا مل جائے نا جپجی صاحب کا جب بھوگ پیا دھن گرو ہرگوبند سچے پاتشاہ پیری پیری کے من جدو ارداس ہوئی بھوگ پی گیا مہاراج کہندے گوپالے آ جا گوپالا آیا کہندے وے جے اج تیرے من وچ گھوڑے دا خیال نہ جاندا ایک دی تھاں او دو لے جا دو ایک چھڈ دو لے جا اج جے تیرا من سچ نال جڑیا رہندا پیار نال پورا جپجی صاحب تو مینوں سنا دیندا اج میں تینوں گرو نانک دے گھر دا مالک بنا دینا پر من دوڑ گیا نا ہن اسی ویکھو ਅਸੀਂ ਕੀ ਗਵਾਈ ਜਾਂਦੇ ਹਾਂ ਸੁਣਿਓ ਓਏ ਲੱਖਾਂ ਦਿਆ ਲਾਲਾ ਨੂੰ ਇੱਕ ਇੱਕ ਬਚਨ ਸਤਿਗੁਰੂ ਦਾ ਲਾਲ ਕੀ ਰੀਸ ਕਰਨਗੇ ਲੱਖਾਂ ਦਿਆ ਲਾਲਾ ਨੂੰ ਮਿੱਟੀ ਵਿੱਚ ਰੋੜੀ ਲੱਖਾਂ ਦਿਆ ਲਾਲਾ ਨੂੰ ਮਿੱਟੀ ਵਿੱਚ ਰੋੜੀ رج کے ساری سر مٹی ہولی جاتے لالا مٹی ہولی جاتے لالا مٹی ہولی اج گرو ہرگوبند سچے پاتشاہ کہندے گوا لیا اج تیرا من جڑیا رہندا نا تے تینوں اج گرو نانک دے گھر دا میں مالک بنانا سی پر کی کراں من گھوڑیاں تے چلیا گیا اے سچی گل پیا دیو اسی سچ نال جڑ کے پتہ نہیں کتھے کتھے گیڑے دیندے رہندے ہاں سمجھ ہی نہیں سکتے دھن شری گرو گرنتھ صاحب سچے پاتشاہ دی بانی نال جڑیا جیڑا سکھ اے ان کوئی گاٹا نہیں رہتا کسی گل کی وہ کمی نہیں رہی ستگرو تو سیدھ لو گرو گرنتھ صاحب تو سکھیا لو ستگرو دھن گرو گرنتھ صاحب تو پہلے پچھانے سمجھے پھر کوئی کمی نہیں اس کر کے ارج یہ ہے کہ گرو گلا نہ منیے گرو دی بھی منن کا یتن کریے گرو دی بھی منیے دھن شری گرو گرنتھ صاحب سچے پاتشاہ سانو کہندے کی ہے اس گل نو کماؤن کا یتن کریے سرب سنگتان کا دھنواد کیونکہ سوا دو گھنٹے ہو گئے بڑے پیار نال آپ جی نے بیٹھ کے سنیا میری بینتی ہے بھی جنہ چر گرو گرنتھ صاحب جی اتنے نے انہیں چر آپ سجے رہنا ستگرو جان گے پھر آپ سارے نے آپ اپنے گھر چالے پاؤنے ہیں پہلا جان کی کسی نے کھیچل نہیں کرنی یہ ضروری بینتی ہے سنگتیں کال نہ کرو بالکل کال نہیں کرنی پیار نال ستگر دے چرنا وچ. ویکھو سوا دو گھنٹے لنگیا, معاف کرنا کوئی کوئی ہوئے گا جڑا کہے گا بھی پتہ نہیں, تے پتہ ہی نہیں لگا سوا دو گھنٹے کتنا لنگ گئے. مینوں تے لگدا جے دو منٹ ہی ہوئے ہیں, جے تھوڑا ہی ٹائم ہویا. اتنا سماں پورے نو بجے شروع کیتا سی تے سوا گیارہ ہو گئے. تے کل نو امر سنچار شری گرو نانک دھرمشالہ سلطان پور روڈ دے اتنے جو کہ شری گرو نانک دھرمشالہ بنی ہوئی ہے, اتنے امر کا باٹا تیار ہونا. کچھ پرانیاں دے نام امر چکن واسطے آ گئے نے, تے وقت تو وقت نام ہور بھی درج کراؤ, گرو والے بنو. میں پرسوں جو تھے لائیو چلتا سی وہ بھی بےنتی کی تھی بھی ایک بڑا سونا سمے ہے کہ کلگیتر سچے پاتشاہ جی کا 350 سالہ پرکاش اتسو آ رہا. ہوں میں گرو گوبند سنگھ صاحب جی کا نام ہی لے رہے ہیں تو کرناہٹ چھڑ جاتی اندر, کیونکہ انہوں نے قربانیاں ویخ کے انہوں نے اس جذبے ول ویخنے جدو بخشش ستگر کی باڑی باڑا انہوں کا بخشیا ہے کلگیتر سچے پاتشاہ نے بڑی کرپا کی. سو اس کر کے انہوں کا 350 سال, کیونکہ 400 سالہ ستگرو کا گرو گوبند سنگھ کا اپنا نہیں ویکھنا زیادہ تر, کیونکہ 50 سال تک کوئی ہوئی ہوئے گا جہاں سارے چاہیے ہوئے گا. تو جہاں آیا سی مہاراج 300 سالہ پرکاش اتسو ادو بھی اسی تے نہیں سن, کئی نے ویکیا ہونا ہے 65 کا سما جہاں 65 میں کئی کا جنم ہویا ہوئے گا. پر ہوں ویکو شتابدی جی ہوں مہاپرکھان کی شتابدی 100 سالہ کنی دھوم دھام منا رہے, یہ تو سارے گرو گوبند سنگھ کی شتابدی. تو میں ادھر لائیو بھی بےنتی کی سنگت نے شاید گھر سنیا ہوے, میں ارد کی سی بھائی ارد کمبھی میلہ لگتا ہے, 12 سال بعد کمب کا میلہ لگتا ہے ہردوار, 6 سال بعد آتی ہے ارد کمبھی, انہوں کہ ارد کمبھی 6 سال بعد آتی ہے, 12 سال بعد کمب کا میلہ لگتا ہے. میں کیا ٹھیک ہے آپ شتابدیاں جہاں مرضی منائیے, پر کلگیتر سچے پاتشاہ جی کی یہ پرکاش اتسو ساڈے جیوندیا امرتاری آپ جن بڑے بیٹھے ہیں بھی اپنے پتا گرو گوبند سنگھ جی کی شتابدی اسی وہ تو نہیں ویکھ سکتی, پر چلو اس نام نال ہی 350 سال گرو گوبند سنگھ کے نال آپ منائیے سارے رل کے. تو یہ 17 ہوں جو چل رہے ہیں سن 2016 بنتے ہیں 50 سال کلگیتر 350 سال ہو جائے گا دنیا میں آیا شریف کر کے 350 سال گرو گوبند سنگھ ہو جانا 350 سال 16 تک بننے نے ہوں 13 چلتا 3 سال اپنے سارے کول نے ادو تک ہر جتھے بندی ہر سنستھا دن رات محنت کرے اپرالے کرے 3 سال لگاتار 350 سال گرو گوبند سنگھ دے نال منانے ہویا ایک امر سنچار دی لہر چلائیے. 3 سالاں وچ ہزاراں نہیں لکھاں پرانیاں نوں امر چکا کے پٹنہ صاحب دی ترقی تے لے کے چلیے.
واہ پٹنے دیے ترتیے واپس دے دیے ترتی ماوا واپس دے دیے ترتی ماوا واپس دے دیے ترتی
پٹنا صاحب کی دھرتی واہ پٹنے کی دھرتی ہے تیر سیت جواب
تیری گود چ رتی دور دا رکیا پرچاوا دور دا لکیا پرچاوا دور دا لکیا پرچاوا
اتنے کلگیاں والے کھیتے کا لنگ بھی ہے پٹنے تو سکھ کہنا ہے سکھ تا کہتا ہے
ماتی گنگا دیکھیے تیرا چس پیا گاما کیوں جتھے گوبندیا تیرا پان بدھاوا جتھے گوبندیا تیرا پان بدھاوا
وہ پٹنہ صاحب کی دھرتی 350 سال ہونے نے جدو 16 تک اسی امرت دھاری ہو کے بابو دے چرنوں میں چلیے گرو گوبند سنگھ سچے پاتشاہ دے بن کے چلیے آپ 400 سالہ گرو گوبند سنگھ دا پرکاش دہاڑا ادو تک نہیں ہونا کوئی بچے بھاگا والے کچھ ہون گے دیکھن گے پر گھٹ تو گھٹ اسی آ دیکھیے چاہ نال منائیے ودھ تو ودھ سماگم پنڈاں شہراں وچ ہون تاں گرو گوبند سنگھ دی شتابدی اسی وی ارد شتابدی رل مل کے سارے منائیے چڑھدی کلا نال اے پروگرام کریے امرت چھکن واسطے من بناؤ جڑے امرت دھاری نے گرو والے بنے ہوئے آ پاگاں والے نے تے جڑے اجے تک امرت دھاری نہیں بنے سنگھ نہیں سجے انہاں دے چرناں وچ بینتی ہے بھی من بنا لو امرت اکو ہی ہے جتھوں مرضی چھک لئیے تے کل کو بھی امرت دا باچا تیار ہوئے گا آپ جی نے دسیا ہے جو گرو نانک دھرمشالہ جو سات سنگ جی سلطان پور روڈ دے اتے ہے اتے کل امرت دا باچا تیار ہوئے گا جنہاں جنہاں نے امرت چھکنا ہے شام نو 5 بجے سو کیسی اشنان کر کے نویں جا سچے دھوتے بستر پا کے شام نو 5 بجے آپ جی نے اتنے دھرمشالا پہنچن کی کرپالتا کرنی ہے بس چڑھ کے گرو والے بن کے آپ اپنا جنم سفل کریے ساری سنگتوں کا دھنواد سب نو جی آیا نو جنہاں جنہاں نے اس موقع تے آ کے درشن دیتے ہیں کل کا دیوان باقی رہتا ہے ساری سنگت نو بینتی ہے جی اج کرپا کی ہے کل بھی بس چڑھ کے درشن دینے اج بھی بے انت سنگت آئی ہے تے کل نو جتوں جتوں آئے ہو ایک ایک دو دو نو ہور پریر کے لے کے آنا ہے تے اے من وچ ضرور سوچ کے آنا ہے کہ 2-2.5 گھنٹے ہن پیار نال آپاں بیٹھنا ہے سنگت وچ جا کے اے بھی سوچ کے آنا ہے اج کوئی اتہاس میں نہیں آپ جی دے سمکش رکھ سکیا سو پر چلو آؤ جویں بھی بینتیاں کیتیاں نے آپ جی نے پروان کرنیاں نے ستگر دے در گھر دی وچار کوئی ہووے ساڈے جیون وچ کرانتی آنی چاہیے مطلب اے رہی ہے ساکھی تو سکھیا لئی دی ہے گرمت وچاراں نال ساڈا جیون بدلے کچھ نہ کچھ چینج آوے ستگر دی بانی نو پڑھن دا چاہ پیدا ہو جائے تے وچارن دا چاہ پیدا ہو جائے سدھانتاں نو سمجھیے کہ ستگر دے وڈمولے سدھانت سانو جیون جات ملے سید ملے آؤ ساری سنگت گج کے ہوں آنند صاحب بولو ارداس ہونے تو بعد حکمنامے سن کے غریب نواز اگے اگے جان کے پھر آپ سارا نے چلنا ہے پہلا جان کی کھیچل نہیں کرنی یہ ضروری بینتی ہے اسی اشنان کر کے نویں جا سچے بستر پا کے شام نو گرو نانک دھرمشالہ وچ امرت چھکن والے پہنچ جان جنہاں نہیں چھکیا وہ بھی آؤ جڑے شک کے کوئی بھول غلطی کر بیٹھے آ وہ دوبارہ بھی پنج پیارے سامنے پیش ہو کے اپنی غلطی بخشا سکتے ہیں ستگر کے جہازے سے دوبارہ بھی چڑھ سکتے ہیں. ایک باری غلطی ہو سکتی ہے کوئی آپریشن ہو گیا کوئی کیس کٹے گا ادھر کی بھول کوئی ہو گئی وہ دوبارہ آ سکتا ہے پر یہ پتاسیا کا پانی نہ سمجھو ماتھے تلک ہاتھ مالا بانا لوگ آرام کھلا جانا یہ کھلا نہ سمجھیے بھی جنا دس دس باری بھی شکل والے ہے بچ گئی ادا کے بندے بھی ہے جدو کتنے کوئی سوال لگے پروگرام بنیا چک لیا پھر بھول غلطی کر لی پھر چک لیا ادا نہیں من اپنے قائم کرو چڑھتی کلا والا جیون بناؤ باقی دیا بےنتی کل کے دوان چ کر گے ایکو دوان باقی رہتا ہے بس چڑھ کے پہنچ کے درشن دینے پہ بھولوں کی سیوا کرنی گج کے کرم سب
ਰਾਮਲੀ ਮਹਿਲਾ ਤੀਜਾ ਅਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਨਮਸਕਾਰ ਗੁਰੂ ਸਾਹਿਬ ਨੂੰ ਕਰ ਲੈਣ ਜਿਹੜੇ ਪਿੱਛੇ ਬਹਿ ਗਏ ਸੀ ਤੇ ਬਾਕੀ ਉੱਥੇ ਹੀ ਬੈਠੇ ਰਹੋ ਉੱਥੇ ਨਾ ਕੋਈ ਇੱਥੇ ਸਟੇਜ ਤੇ ਵੀ ਕੋਈ ਮਾਇਆ ਲੈ ਕੇ ਨਾ ਆਵੇ ਜਿੱਥੇ ਜਿੱਥੇ ਸਜੇ ਹੋ ਉਵੇਂ ਜਿਹੜੇ ਸਜੇ ਰਹਿਣਾ
ਅਨੰਤ ਸਾਇਆ ਮੇਰੀ ਅਨੰਤ ਸਾਇਆ ਸਤਿਗੁਰੂ ਸ਼ਬਦ
ਤੇਰੀ सदा सिर्फ सदा तेरी नाम मन बसावे नाम बिन मन बसावे
ਭੁੱਖਾਂ ਸਭ ਖਤਮ ਹੋ ਗਈ ਉਹ ਆਨੰਦ ਹੈ ਬੰਦਾ ਇਸ ਕਰਕੇ ਇਹੀ ਪਰਿਭਾਸ਼ਾ ਹੈ ਆਨੰਦ ਦੀ ਸਤਿਗੁਰੂ ਦੇ ਚਰਨਾਂ ਵਿੱਚ ਜੁੜਿਆ ਬਿਨਾਂ ਆਨੰਦ ਨਹੀਂ ਆ ਸਕਦਾ
Oh,
سنگت ساری سنگت سارے بولو سارے جاتی باری ایک کاری ضرور جڑ جائیے کدے بھوگ نہ پوے اندر اکھا بند کر کے بولو نال نال گج کے ساری سنگت بولو
Thank you. Christmas, 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 Christm Thank you. गए मस्तक का नाम से गए मस्तकत का
छुट्टी
ਜਗ ਕੇ ਬੁਲਾਵੇ ਗੁਰਬਰ ਅਕਾਲ ਗੁਰਬਰ ਅਕਾਲ ਖਾਲਸੇ ਦੀ ਖਾਲਸੇ ਦੀ ਅੱਜ ਕੇ ਬੋਲੋ ਖਾਲਸੇ ਦੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਕੀਐ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਨ ਵਿਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਨ ਵਿਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆੜੀ ਤਾਂ ਕਉ ਧੁਖਾ ਤਾਂ ਵਿਆਪੈ ਜਾਂ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੁਖਾ ਤਾਂ ਵਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਭਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਾ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ